सत्कारयोग सन्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुड़े वड्या भागा वाले हो दीन दुनिया के मालिक सतगुरु दसां पातशाहियां दी आत्मक जागदी जोत धन धन श्री गुरु ग्रंथ साहिब सच्चे पातशाह दे पवित्र पावन चरणा च संध्या वेले दे दवाना च हाजरियां भर के एकत्र हो के सतगुरु गरीब नवाज पातशाह धन धन श्री गुरु हरगोबिंद साहिब जी का पावन इतिहास सतगुरां दी पावन लड़ीवार जीवन कथा बहुत ही प्यार सत्कार श्रद्धा भावना सहित आप जी सरवण कर रहे सतगुरु जी दे प्यारे सिख भाई विधि चंद जी अपने जीवन का पिछोकड़ दस रहे हैं कि भाई अदली जी दे समेत उन्हां नाल चल के भाई विधि चंद जी गुरु अर्जन देव साहब जी के चरणा च हाजर होए सतगुरां नूं जाके बेनती कीती महाराज कृपा करके मैनू अपने सिखी का दान बख्श सतगुरु गुरु अर्जन साहब ने वचन किया भाई विधि चंद जी चोरी का त्याग करके श्रेष्ठ के भले मार्ग से चलो और परमेश्वर दे नाम दा सिमरन करो ਭਾਈ ਬਿਧੀ ਚੰਦ ਨੇ ਸੁਣ ਕੇ ਬੇਨਤੀ ਕੀਤੀ, ਮਹਾਰਾਜ ਚੋਰੀ ਕਰਨ ਦਾ ਮੇਰਾ ਸੁਭਾਅ ਹੈ ਔਰ ਮੈਂ ਐਸਾ ਸੁਭਾਅ ਇੰਨੀ ਛੇਤੀ ਨਹੀਂ ਤਿਆਗ ਸਕਦਾ। ਸਤਿਗੁਰਾਂ ਨੇ ਬਚਨ ਕੀਤਾ, ਫਿਰ ਭਾਈ ਬਿਧੀ ਚੰਦ ਜੀ ਪਰ ਉਪਕਾਰ ਕਰਿਆ ਕਰ। ਭਾਈ ਬਿਧੀ ਚੰਦ ਜੀ ਆਪਣੇ ਨਗਰ ਸਰਹਾਲੀ, ਇਨ੍ਹਾਂ ਦੇ ਨਾਨਕਿਆਂ ਦਾ ਪਿੰਡ ਸੀ, ਉਥੇ ਆ ਪਹੁੰਚੇ ਔਰ ਸਰਹਾਲੀ ਆ ਕੇ ਭਾਈ ਬਿਧੀ ਚੰਦ ਜੀ ਨੇ ਪਰਉਪਕਾਰ ਕਰਨੇ ਸ਼ੁਰੂ ਕੀਤੇ। ਇਕ ਪੰਡਕਾਣੀ ਨੇ ਆ ਕੇ ਬੇਨਤੀ ਕੀਤੀ ਕਿ ਮੈਂ ਆਪਣੀ ਲੜਕੀ ਦੀ ਸ਼ਾਦੀ ਕਰਨੀ ਹੈ, ਉਹਦੇ ਵਾਸਤੇ ਮੈਨੂੰ 500 ਰੁਪਈਆ ਚਾਹੀਦਾ। ਭਾਈ ਬਿਧੀ ਚੰਦ ਜੀ ਨੇ ਉਸ ਵਕਤ ਬਾਦਸ਼ਾਹ ਦੀਆਂ ਬੇਗਮਾਂ ਜਾ ਰਹੀਆਂ ਸਨ, ਦਰਿਆ ਦੇ ਕੰਢੇ ਤੇ ਉਹਨਾਂ ਦਾ ਪੱਤਣ ਤੇ ਡੇਰਾ ਸੀ, ਉਹਨਾਂ ਦੇ ਸੰਦੂਕ ਚੋਂ 500 ਰੁਪਈਏ ਦੀ ਥੈਲੀ ਕੱਢ ਲਿਆਂਦੀ ਔਰ ਉਸ ਪੰਡਤਾਣੀ ਨੂੰ ਦੇ ਕੇ ਉਹਦਾ ਕਾਰਜ ਸਿੱਧ ਕੀਤਾ। ਬਾਦਸ਼ਾਹ ਸ਼ਾਹ ਜਹਾਨ ਨੂੰ ਪਤਾ ਲੱਗਾ ਕਿ ਮੇਰੀਆਂ ਬੇਗਮਾਂ ਦੇ ਖਜ਼ਾਨੇ ਚੋਂ 500 ਰੁਪਈਆ ਚੋਰੀ ਹੋਇਆ, ਹਾਲਾਂਕਿ ਲੱਖਾਂ ਰੁਪਏ ਦੇ ਹੋਰ ਵੀ ਜੇਵਰਾਤ ਪਏ ਸਨ, ਉਹਨਾਂ ਚੋਂ ਕਿਸੇ ਜੇਵਰ ਨੂੰ ਨਹੀਂ ਉਹਨੇ ਛੇੜਿਆ, ਸਿਰਫ 500 ਰੁਪਈਆ ਹੀ ਚੁੱਕ ਕੇ ਲੈ ਕੇ ਗਿਆ, ਕੌਣ ਹੋ ਸਕਦਾ ਹੈ। ਉਹਨੇ ਸਰਹਾਲੀ ਪਿੰਡ ਦੇ ਵੀ ਕਈ ਲੋਕ ਪਕੜ ਲਏ, ਦੱਸੋ ਕਿਹਨੇ ਚੋਰੀ ਕੀਤੀ। ਫਿਰ ਭਾਈ ਬਿਧੀ ਚੰਦ ਜੀ ਆਏ, ਉਹਨਾਂ ਨੇ ਆ ਕੇ ਦੱਸਿਆ, ਬਾਦਸ਼ਾਹ ਇਹ ਚੋਰੀ ਮੈਂ ਕੀਤੀ ਔਰ ਇਸ ਚੋਰੀ ਦੇ ਕਾਰਨ ਪਿੱਛੇ ਪ੍ਰਯੋਜਨ ਸੀ, ਉਸ ਪੰਡਤਾਣੀ ਦੇ ਲੜਕੀ ਦੀ ਸ਼ਾਦੀ ਕਰਨੀ ਸੀ, ਉਹਨੂੰ 500 ਰੁਪਈਆ ਚਾਹੀਦਾ ਸੀ, ਉਹ ਇੱਥੋਂ ਲਿਜਾ ਕੇ ਮੈਂ ਉਹਨੂੰ ਦੇ ਦਿੱਤਾ ਤੇ ਮੈਂ ਗੁਰੂ ਅਰਜਨ ਸਾਹਿਬ ਦਾ ਸੇਵਕ ਹਾਂ, ਉਹਨਾਂ ਦਾ ਸਿੱਖ ਹਾਂ। ਇਹ ਸੁਣ ਕੇ ਬਾਦਸ਼ਾਹ ਜਹਾਂਗੀਰ ਨੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਦੇ ਸਮੇਤ ਜਿੰਨੇ ਹੋਰ ਲੋਕ ਫੜੇ ਹੋਏ ਸਨ ਸਾਰਿਆਂ ਨੂੰ ਛੱਡ ਦਿੱਤਾ। ਇਸ ਤਰ੍ਹਾਂ ਦੇ ਬਹੁਤ ਸਾਰੇ ਅਜੀਬੋ ਗਰੀਬ ਕੌਤਕ ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਕੀਤੇ ਔਰ ਸਤਿਗੁਰੂ ਜੀ ਨੇ ਮੇਰੀ ਲਾਜ ਰੱਖੀ ਹਰ ਜਗ੍ਹਾ ਤੇ ਹਰ ਥਾਂ ਤੇ। ਭਾਈ ਸਾਹਿਬ ਭਾਈ ਬਿਧੀ ਚੰਦ ਨੇ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਤੇ ਮਾਤਾ ਨਾਨਕੀ ਜੀ ਕਹਿਣ ਲੱਗੇ ਕਿ ਭਾਈ ਬਿਧੀ ਚੰਦ ਜੀ, ਜਿੱਥੇ ਤੁਸੀਂ ਸਤਿਗੁਰੂ ਜੀ ਵਾਸਤੇ ਵੀ ਘੋੜੇ ਲੈ ਕੇ ਆਏ ਬਾਦਸ਼ਾਹ ਦੇ ਖੋਲ ਕੇ, ਤੇ ਮੇਰੇ ਵਾਸਤੇ ਵੀ ਤੁਸੀਂ ਬੇਗਮਾਂ ਦੇ ਗਹਿਣੇ ਲਿਆ ਸਕਦੇ, ਜਿੱਥੇ ਬੇਗਮਾਂ ਰਹਿੰਦੀਆਂ ਨੇ ਬੇਗਮਾਂ ਦੇ ਜਿਹੜੇ ਕੀਮਤੀ ਗਹਿਣੇ ਨੇ ਉਹ ਮੇਰੇ ਵਾਸਤੇ ਵੀ ਲਿਆ ਸਕਦੇ ਹੋ, ਮੈਂ ਤੁਹਾਡੀ ਚਤੁਰਾਈ ਵੇਖਣਾ ਚਾਹੁੰਦੀ। ਭਾਈ ਬਿਧੀ ਚੰਦ ਨੇ ਬੇਨਤੀ ਕੀਤੀ, ਮਾਤਾ ਜੀ ਆਸ਼ੀਰਵਾਦ ਚਾਹੀਦੀ ਹੈ ਤੁਹਾਡੀ, ਮੈਂ ਆਪ ਦਾ ਇਹ ਸਾਰਾ ਸਰੀਰ ਆਪ ਜੀ ਦੇ ਦਰ ਘਰ ਦੇ ਲੇਖੇ ਲਾਣਾ ਚਾਹੁੰਦਾ, ਤੇ ਜੇ ਬਿਖਮ ਤੋਂ ਬਿਖਮ ਔਖੀ ਤੋਂ ਔਖੀ ਥਾਂ ਤੋਂ ਵੀ ਜਾ ਕੇ ਮੈਨੂੰ ਬੇਗਮਾਂ ਦੇ ਗਹਿਣੇ ਲਿਆਉਣੇ ਪਏ ਤਾਂ ਮੈਂ ਤੁਹਾਡੇ ਵਾਸਤੇ ਜ਼ਰੂਰ ਲੈ ਕੇ ਆਵਾਂਗਾ। ਭਾਈ ਬਿਧੀ ਚੰਦ ਨੇ ਕਹਿ ਕੇ ਸਤਿਗੁਰਾਂ ਕੋਲੋਂ ਆਗਿਆ ਲਈ, ਮਾਤਾ ਨਾਨਕੀ ਜੀ ਕੋਲੋਂ ਆਗਿਆ ਲਈ, ਮਾਤਾ ਜੀ ਨੇ ਆਸ਼ੀਰਵਾਦ ਦੇ ਕੇ ਭਾਈ ਬਿਧੀ ਚੰਦ ਜੀ ਨੂੰ ਟੋਰਿਆ ਹੈ, ਆਓ। ਜਿਵੇਂ ਭਾਈ ਬਿਧੀ ਚੰਦ ਜੀ ਉਹਨਾਂ ਬੇਗਮਾਂ ਦੇ ਗਹਿਣੇ ਜ਼ੇਵਰ ਲੈ ਕੇ ਗੁਰੂ ਘਰ ਵਾਪਸ ਆ ਰਹੇ ਨੇ, ਸਾਰੀ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਪਵਿੱਤਰ ਪਾਵਨ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰੀਏ, ਏਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਲੇਕਰ ਆਸ਼ਕ ਮਾਤ ਤੇ ਗੁਰ ਰਜਾਏ ਕੋ ਪਾਏ।
ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਪ੍ਰਾਪਤ ਕੀਤੀ ਔਰ ਮਾਤਾ ਨਾਨਕੀ ਜੀ ਪਾਸੋਂ ਅਸੀਸਾਂ ਲਈਆਂ ਹਨ।
ਲਵਪੁਰ ਕੇ ਸਨਮੁਖ ਚੱਲਿਓ ਸ਼੍ਰੀ ਨਾਨਕ ਕੋ ਧਿਆਏ।
ਮਾਤਾ ਨਾਨਕੀ ਜੀ ਦੀ ਆਸ਼ੀਰਵਾਦ ਲੈ ਕੇ ਭਾਈ ਵਿਧੀ ਚੰਦ ਜੀ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਆਰਾਧਨਾ ਕਰਕੇ ਭਾਈ ਵਿਧੀ ਚੰਦ ਜੀ ਨੇ ਲਾਭਪੁਰ ਕਹਿੰਦੇ ਨੇ ਲਾਹੌਰ ਨੂੰ, ਲਾਹੌਰ ਨੂੰ ਭਾਈ ਵਿਧੀ ਚੰਦ ਜੀ ਨੇ ਚਾਲਾ ਪਾਇਆ ਹੈ।
ਨਿਸ਼ਾਨੀ ਚੰਦ ਗਮਨਿਓ ਮਾਰਗ ਕਾਜ ਹਿਤ ਤਟ ਆਏ ਬਿਪਾਸਾ।
ਇਸ ਕੰਮ ਵਾਸਤੇ ਜਿਹੜੇ ਕੰਮ ਲਈ ਮਾਤਾ ਨਾਨਕੀ ਨੇ ਭੇਜਿਆ ਕਿ ਜਾਓ ਬੇਗਮਾਂ ਦੇ ਜ਼ੇਵਰ ਲੈ ਕੇ ਆਓ, ਜਿਹੜੀਆਂ ਬਾਦਸ਼ਾਹ ਦੀਆਂ ਬੇਗਮਾਂ ਨੇ ਉਹਦੇ ਜਿਹੜੇ ਜ਼ੇਵਰ ਨੇ, ਗਹਿਣੇ ਨੇ, ਉਹ ਲੈ ਕੇ ਆਓ ਸਾਡੇ ਵਾਸਤੇ। ਤੋ ਭਾਈ ਵਿਧੀ ਚੰਦ ਜੀ ਇਸ ਕਾਰਜ ਦੇ ਕਰਨ ਵਾਸਤੇ ਚੱਲ ਪਏ ਤੇ ਚਲਦਿਆਂ ਚਲਦਿਆਂ ਬਿਆਸ ਦਰਿਆ ਦੇ ਕਿਨਾਰੇ ਤੇ ਆਏ ਹਨ।
ਉਤੇ ਕਾਟ ਪਰ ਲੋਕ ਤੈ ਬੁਝਿਓ ਤਿੰਨ ਪਾਸਾ।
ਭਾਈ ਵਿਧੀ ਚੰਦ ਜੀ ਬਿਆਸ ਦਰਿਆ ਦੇ ਘਾਟ ਤੇ ਪਹੁੰਚੇ। ਅੱਗੇ ਘਾਟ ਸੀ ਜਿੱਥੇ ਆਵਣ ਜਾਣ ਦੇ ਵਾਸਤੇ ਲੋਕ ਦਰਿਆ ਪਾਰ ਕਰਦੇ ਸਨ, ਉਰੇ ਆਉਂਦੇ ਸੀ ਜਾਂ ਉਰੇ ਪਰੇ ਜਾਂਦੇ ਸਨ। ਉਥੇ ਜਦੋਂ ਘਾਟ ਤੇ ਭਾਈ ਵਿਧੀ ਚੰਦ ਜੀ ਆਏ ਤੇ ਘਾਟ ਤੇ ਆ ਕੇ ਭਾਈ ਵਿਧੀ ਚੰਦ ਜੀ ਨੇ ਬਹੁਤ ਸਾਰੇ ਲੋਕਾਂ ਦਾ ਉਥੇ ਸਮੁਦਾਇ ਵੇਖਿਆ ਕਿ ਹਜ਼ਾਰਾਂ ਸੈਂਕੜਿਆਂ ਦੀ ਗਿਣਤੀ ਚ ਲੋਕ ਉਥੇ ਉਤਰੇ ਹੋਏ ਸੀ, ਸਿਪਾਹੀ ਉਥੇ ਉਤਰੇ ਹੋਏ ਸਨ। ਉਨ੍ਹਾਂ ਸਾਰਿਆਂ ਨੂੰ ਵੇਖ ਕੇ ਭਾਈ ਵਿਧੀ ਚੰਦ ਜੀ ਪੁੱਛਣ ਲੱਗੇ,
ਗੋਏ ਦਵਾਲ ਸਮੀਪ ਏ ਡੇਰਾ ਕਿਨ ਕਾਲਾ।
ਭਾਈ ਵਿਧੀ ਚੰਦ ਜੀ ਨੇ ਉਥੇ ਦੇ ਲੋਕਾਂ ਨੂੰ ਪੁੱਛਿਆ, ਭਾਈ ਆ ਗੋਇੰਦਵਾਲ ਸਾਹਿਬ ਦੇ ਨੇੜੇ ਡੇਰਾ ਕਿਹਨੇ ਕੀਤਾ ਹੋਇਆ। ਭਾਈ ਸਾਹਿਬ ਤਾਂ ਲਾਹੌਰ ਨੂੰ ਚੱਲੇ ਸੀ ਪਰ ਉਨ੍ਹਾਂ ਨੂੰ ਨੀ ਸੀ ਪਤਾ ਕਿ ਜਿਹੜਾ ਕੰਮ ਲਾਹੌਰ ਜਾ ਕੇ ਕਰਨਾ ਉਹ ਇੱਥੇ ਹੀ ਬਣਨ ਵਾਲਾ, ਗੋਇੰਦਵਾਲ ਸਾਹਿਬ ਹੀ ਉਹ ਕਾਰਜ ਸਿੱਧ ਹੋਣ ਵਾਲਾ ਸੀ। ਤੋ ਭਾਈ ਵਿਧੀ ਚੰਦ ਜੀ ਪੁੱਛਣ ਲੱਗੇ ਵੀ ਆਹ ਜਿਹੜਾ ਡੇਰਾ ਕੀਤਾ ਹੋਇਆ, ਜਿਹੜੀਆਂ ਫੌਜਾਂ ਉਤਰੀਆਂ ਹੋਈਆਂ ਨੇ, ਇਹ ਡੇਰਾ ਕਿਹਦਾ ਕੀਤਾ ਹੋਇਆ, ਇਹ ਫੌਜਾਂ ਕਿਹਦੀਆਂ ਉਤਰੀਆਂ ਹੋਈਆਂ।
ਲਾਗਤ ਹੈ ਤੰਬੂ ਅਬੇ ਜੈ ਸ਼ੋਭ ਵਿਸਾਲਾ।
ਆ ਜਿੱਥੇ ਬੜਾ ਵੱਡਾ ਤੰਬੂ ਲੱਗੇ ਹੋਏ ਨੇ ਔਰ ਤੰਬੂ ਦੇ ਨਾਲ ਕਨਾਤਾਂ ਤਣੀਆਂ ਹੋਈਆਂ ਨੇ ਔਰ ਤੰਬੂਆਂ ਦੀ ਸ਼ੋਭਾ ਹੀ ਬੜੀ ਹੈ, ਏਦਾਂ ਲੱਗਦਾ ਕਿਸੇ ਰਾਜੇ ਬਾਦਸ਼ਾਹ ਦਾ ਡੇਰਾ ਹੋਵੇ, ਕਿਸੇ ਸਧਾਰਨ ਵਿਅਕਤੀ ਦਾ ਤਾਂ ਡੇਰਾ ਨਹੀਂ ਲੱਗਦਾ, ਕਿਉਂਕਿ ਤੰਬੂ ਬੜੇ ਸੁੰਦਰ ਲੱਗੇ ਹੋਏ ਨੇ, ਕਨਾਤਾਂ ਬੜੀਆਂ ਸੋਹਣੀਆਂ, ਸ਼ਮਿਆਨੇ ਬੜੇ ਸੁੰਦਰ ਤਾਣੇ ਹੋਏ ਨੇ, ਜਿਨ੍ਹਾਂ ਨੂੰ ਵੇਖ ਕੇ ਅੰਦਾਜ਼ਾ ਲੱਗ ਰਿਹਾ ਕਿ ਕੋਈ ਚੰਗਾ ਸ਼ਾਹੂਕਾਰ ਜਾਂ ਕੋਈ ਚੰਗਾ ਬਾਦਸ਼ਾਹ ਦਾ ਡੇਰਾ ਲੱਗਦਾ ਹੈ।
ਕਰਿਓ ਬਤਾਵਨ ਤਿਨੋ ਤਬ ਹਜਰਤ ਕੀ ਦਾਰਾ।
ਉਸ ਵਕਤ ਜਿਹੜੇ ਉਹ ਲੋਕ ਉਥੇ ਫਿਰਦੇ ਸੀ, ਫਿਰ ਉਨ੍ਹਾਂ ਨੇ ਭਾਈ ਵਿਧੀ ਚੰਦ ਦੇ ਪੁੱਛਣ ਅਨੁਸਾਰ ਇਨ੍ਹਾਂ ਨੂੰ ਦੱਸਿਆ। ਕਹਿਣ ਲੱਗੇ, ਭਾਈ ਇੱਥੇ ਬਾਦਸ਼ਾਹ ਦੀਆਂ ਬੇਗਮਾਂ ਦਾ ਡੇਰਾ ਹੈ, ਬਾਦਸ਼ਾਹ ਦੀ ਬੇਗਮ ਹੈ, ਵੱਡੀ ਬੇਗਮ ਹੈ, ਉਹ ਬੇਗਮ ਇੱਥੋਂ ਲਾਹੌਰ ਨੂੰ ਜਾ ਰਹੀ ਹੈ ਤੇ ਉਹਨੇ ਇੱਥੇ ਡੇਰਾ ਕੀਤਾ ਹੋਇਆ, ਉਹਨੇ ਇੱਥੇ ਉਤਾਰਾ ਕੀਤਾ ਹੋਇਆ।
ਬੇਗਮਾਤ ਆਗਵਨ ਪਾ ਤੈ ਸਿਵਰੇ ਉਤਾਰਾ।
ਇੱਥੇ ਬੇਗਮ ਦਾ ਡੇਰਾ, ਵੱਡੀ ਬੇਗਮ ਹੈ, ਉਹਦੇ ਨਾਲ ਕੁਝ ਛੋਟੀਆਂ ਦਾਸੀਆਂ ਤੇ ਬੇਗਮਾਂ ਵੀ ਹਨ, ਉਹਨਾਂ ਬੇਗਮਾਂ ਦਾ ਡੇਰਾ ਇਸ ਜਗ੍ਹਾ ਤੇ ਕੀਤਾ ਹੋਇਆ, ਉਹਨਾਂ ਨੇ ਇਸ ਜਗ੍ਹਾ ਤੇ ਉਤਾਰਾ ਕੀਤਾ ਹੋਇਆ।
ਅਬਲੋ ਨੇ ਪ੍ਰਾਪਤ ਪਈ ਆਵਤ ਪਾਛੇ।
ਹਾਲੇ ਤੱਕ ਬੇਗਮਾਂ ਦੀ ਸਵਾਰੀ ਆਈ ਨਹੀਂ, ਉਹਨਾਂ ਦੇ ਆਉਣ ਤੋਂ ਪਹਿਲਾਂ ਡੇਰਾ ਪਹੁੰਚ ਗਿਆ, ਫੌਜਾਂ ਪਹੁੰਚ ਗਈਆਂ ਨੇ, ਸਿਪਾਹੀ ਪਹੁੰਚ ਗਏ ਨੇ, ਪਰ ਜਿਹੜੀਆਂ ਬੇਗਮਾਂ ਦੀ ਸਵਾਰੀ ਹੈ ਉਹ ਬੇਗਮਾਂ ਦੀ ਸਵਾਰੀ ਹਾਲੇ ਪਿੱਛੇ ਆ ਰਹੀ ਹੈ, ਉਹ ਸਵਾਰੀ ਉਹ ਡੋਲੇ ਹਜੇ ਤੱਕ ਇੱਥੇ ਨਹੀਂ ਪਹੁੰਚ ਸਕੇ।
ਪਿਆਰੀ ਪੁਰਬਈ ਕਰਤ ਥਲ ਸੋਦਤ ਆਛੇ।
ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਇੱਥੇ ਉਹਨਾਂ ਦੇ ਵਾਸਤੇ ਬੈਠਣ ਲਈ, ਆਰਾਮ ਕਰਨ ਲਈ ਤਿਆਰੀ ਕੀਤੀ ਜਾ ਰਹੀ, ਚੰਗੀ ਤਰ੍ਹਾਂ ਜਗ੍ਹਾ ਨੂੰ ਸਾਫ਼ ਕੀਤਾ ਜਾ ਰਿਹਾ, ਆ ਸੋਹਣੇ ਤੰਬੂ, ਕਨਾਤਾਂ, ਸ਼ਮਿਆਨੇ ਤਾਣੇ ਜਾ ਰਹੇ ਨੇ ਤਾਂ ਜੋ ਬੇਗਮਾਂ ਨੇ ਇੱਥੇ ਆਣ ਕੇ ਉਤਾਰਾ ਕਰਨਾ। ਹਾਲੇ ਉਹ ਪਹੁੰਚੀਆਂ ਨਹੀਂ, ਉਹਨਾਂ ਨੇ ਹਾਲੇ ਇੱਥੇ ਆਉਣਾ, ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਇੱਥੇ ਸਾਰੇ ਡੇਰੇ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ, ਜਗ੍ਹਾ ਚੰਗੀ ਤਰ੍ਹਾਂ ਸਾਫ਼ ਤੇ ਸਵੱਛ ਕੀਤੀ ਜਾ ਰਹੀ ਹੈ।
ਸੁਣ ਹਰ ਖਿਓ ਪਰ ਖਿਓ ਤਬੈ ਕਾਰਜ ਬਣ ਆਵੇ।
ਜਦੋਂ ਭਾਈ ਵਿਧੀ ਚੰਦ ਜੀ ਨੇ ਸੁਣਿਆ ਵੀ ਬਾਦਸ਼ਾਹ ਦੀਆਂ ਬੇਗਮਾਂ ਦਾ ਡੇਰਾ, ਸੁਣ ਕੇ ਭਾਈ ਵਿਧੀ ਚੰਦ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਮਨ ਚ ਜਾਣ ਕੇ ਕਿ ਜਿਹੜਾ ਕੰਮ ਕਰਨ ਵਾਸਤੇ ਮੈਨੂੰ ਲਾਹੌਰ ਜਾਣਾ ਪੈਣਾ ਸੀ, ਸਤਿਗੁਰਾਂ ਨੇ ਕਿਰਪਾ ਕੀਤੀ, ਉਹ ਪਹਿਲਾਂ ਹੀ ਇੱਥੇ ਹੀ ਬਣ ਜਾਣਾ, ਉਹ ਕੰਮ ਇੱਥੇ ਹੀ ਸਵਰ ਜਾਣਾ, ਇੱਥੇ ਹੀ ਸਿੱਧ ਹੋ ਜਾਣਾ, ਮੈਨੂੰ ਅੱਗੇ ਲਾਹੌਰ ਨਹੀਂ ਜਾਣਾ ਪਵੇਗਾ। ਇਹ ਜਾਣ ਕੇ ਭਾਈ ਬਿਧੀ ਚੰਦ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਬੇਗਮਪੁਰ ਤੇ ਵੈਰ ਹੀ ਨੀਕੀ ਬਿਧ ਪਾਵੇ।
ਭਾਈ ਸਾਹਿਬ ਜੀ ਨੇ ਸੋਚਿਆ ਕਿ ਜਿਹੜੀਆਂ ਬੇਗਮਾਂ ਨੇ ਉਹ ਸਾਨੂੰ ਨਗਰ ਤੋਂ ਬਾਹਰ ਹੀ ਮਿਲ ਜਾਣਗੀਆਂ, ਜੇ ਲਾਹੌਰ ਸ਼ਹਿਰ ਦੇ ਵਿੱਚ ਜਾਂਦੇ ਉੱਥੇ ਔਖਿਆਈ ਹੋਣੀ ਸੀ, ਕਠਿਨਾਈ ਹੋਣੀ ਸੀ, ਕਿਲੇ ਦੇ ਵਿੱਚੋਂ ਜਾ ਕੇ ਜਿੱਥੇ ਬੇਗਮਾਂ ਦੀ ਰਹਿਸ਼ ਸੀ ਉਥੋਂ ਜਾ ਕੇ ਗਹਿਣੇ ਲੈਣੇ ਪੈਣੇ ਸਨ, ਪਰ ਹੁਣ ਤਾਂ ਇਨ੍ਹਾਂ ਨੇ ਨਗਰ ਤੋਂ ਬਾਹਰ ਹੀ ਡੇਰਾ ਕੀਤਾ ਹੋਇਆ ਤੇ ਬਾਹਰੋਂ ਬਾਹਰ ਹੀ ਮੇਰਾ ਸਾਰਾ ਕੰਮ ਸਵਰ ਜਾਣਾ। ਇਹ ਜਾਣ ਕੇ ਭਾਈ ਬਿਧੀ ਚੰਦ ਜੀ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਰਹੋ ਤਾਂ ਕਰ ਕਾਤ ਕੋ ਦਿਨ ਟਾਰਨ ਕੀਨਾ।
ਭਾਈ ਬਿਧੀ ਚੰਦ ਜੀ ਨੇ ਬਿਆਸ ਦਰਿਆ ਦੇ ਕੰਢੇ ਤੇ ਡੇਰਾ ਕਰ ਲਿਆ, ਉਥੇ ਹੀ ਸਾਰਾ ਦਿਨ ਭਾਈ ਸਾਹਿਬ ਨੇ ਟਿਕਾਣਾ ਰੱਖਿਆ ਔਰ ਸਾਰਾ ਦਿਨ ਦਾ ਤੱਕਦੇ ਰਹੇ ਕਿ ਕਿਸ ਦਾ ਦੇ ਨਾਲ ਬੇਗਮਾਂ ਦੇ ਤੰਬੂ ਚ ਪਹੁੰਚ ਕੇ ਉਹ ਗਹਿਣੇ ਚੋਰੀ ਕੀਤੇ ਜਾ ਸਕਦੇ ਨੇ, ਗਹਿਣੇ ਇਕੱਠੇ ਕੀਤੇ ਜਾ ਸਕਦੇ ਨੇ। ਇਹ ਤਿਆਰੀ ਭਾਈ ਬਿਧੀ ਚੰਦ ਜੀ ਸਾਰਾ ਦਿਨ ਜਾਣ ਕੇ ਕਰਦੇ ਰਹੇ।
ਰਵ ਅਸਤਿਓ ਫੈਲੇ ਹੋ ਤਿਮਰ ਨਿਸ ਚੰਦ ਬਹੀਨਾ।
ਰਾਤ ਪੈ ਗਈ, ਰਾਤ ਦੇ ਵਿਚ ਹਨੇਰਾ ਪਸਰ ਗਿਆ ਤੇ ਹਨੇਰੇ ਦੇ ਵਿਚ ਚੰਦਰਮਾ ਚੜਿਆ ਤੇ ਚੰਦਰਮਾ ਦੀ ਥੋੜੀ ਥੋੜੀ ਲੋ ਜਿਹੜੀ ਹੈ ਉਹ ਚਾਰੇ ਪਾਸੇ ਨਜ਼ਰ ਆਉਂਦੀ ਤੇ ਨਾਲ ਬਹੁਤ ਜ਼ਿਆਦਾ ਤਿਮਰ ਹਨੇਰਾ ਹੈ, ਕੁੱਪ ਹਨੇਰਾ ਹੈ।
ਦੇਖਤ ਦਾਵ ਵਿਚਾਰ ਤੋਂ ਬੇਗਮ ਢਿੱਡ ਜਾਣੇ।
ਭਾਈ ਬਿਧੀ ਚੰਦ ਜੀ ਹੁਣ ਵੇਖ ਕੇ ਦਾ ਵਿਚਾਰਦੇ ਨੇ ਕਿ ਕਿਹੜੇ ਦਾ ਦੇ ਨਾਲ ਬੇਗਮਾਂ ਦੇ ਕੋਲ ਜਾ ਕੇ ਪਹੁੰਚ ਕੀਤੀ ਜਾ ਸਕੇ, ਜਿੱਥੇ ਬੇਗਮ ਦਾ ਵੱਡੀ ਬੇਗਮ ਦਾ ਡੇਰਾ ਹੈ ਉਸ ਦੇ ਡੇਰੇ ਤੱਕ ਉਹਦੇ ਤੰਬੂ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ। ਉਹ ਦਾ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਤੱਕਣ ਲੱਗੇ, ਰਾਤ ਪਈ ਹੋਈ ਹੈ, ਹਨੇਰਾ ਪਸਰਿਆ ਹੋਇਆ ਤੇ ਹਨੇਰੇ ਵਿਚ ਭਾਈ ਬਿਧੀ ਚੰਦ ਜੀ ਦਾ ਵੇਖ ਰਹੇ ਨੇ।
ਹਰੇ ਪਹਾੜੂ ਚੋਂ ਦਿਸ਼ਨ ਬਨ ਕਰ ਸਾਵਧਾਨੇ।
ਚਾਰੇ ਪਾਸੇ ਪਹਿਰੇਦਾਰ ਖਲੋਤੇ ਹੋਏ ਨੇ, ਚਾਰੇ ਪਾਸੇ ਪਹਿਰੇਦਾਰ ਖਲੋਤੇ ਪਹਿਰਾ ਦੇ ਰਹੇ ਨੇ, ਸਾਵਧਾਨ ਹੋ ਕੇ ਬੜੇ ਚੁਕੰਨੇ ਹੋ ਕੇ ਉਹ ਪਹਿਰਾ ਦੇ ਰਹੇ ਹਨ।
ਨੈ ਪਰਵੇਸ਼ ਵਿਚ ਹੋਏ ਸਕੈ ਅਵਕਾਸ਼ ਨ ਪਾਵੇ।
ਹੁਣ ਉਹ ਪਹਿਰਾ ਬੜਾ ਸਖਤ ਹੈ, ਆਲੇ ਦੁਆਲੇ ਤੰਬੂਆਂ ਦੇ ਪਹਿਰੇ ਨੇ, ਬੇਗਮ ਜਿੱਥੇ ਸੁੱਤੀ ਹੋਈ ਹੈ ਉਹਦੇ ਤੰਬੂ ਦੇ ਆਲੇ ਦੁਆਲੇ ਵੀ ਸਿਪਾਹੀਆਂ ਦਾ ਪਹਿਰਾ ਹਥਿਆਰ ਧਾਰਨ ਕਰਕੇ ਖਲੋਤੇ ਹੋਏ ਨੇ। ਭਾਈ ਸਾਹਿਬ ਜੀ ਹੁਣ ਵੇਖ ਰਹੇ ਨੇ ਕਿ ਕਿਵੇਂ ਇਨ੍ਹਾਂ ਚ ਪ੍ਰਵੇਸ਼ ਕਰ ਸਕਦੇ ਨੇ, ਇਨ੍ਹਾਂ ਰਾਹੀਂ ਵਿਚੋਂ ਕਿਵੇਂ ਪ੍ਰਵੇਸ਼ ਕਰਕੇ ਅੰਦਰ ਜਾ ਸਕਦੇ ਨੇ। ਪਰ ਭਾਈ ਸਾਹਿਬ ਭਾਈ ਬਿਧੀ ਚੰਦ ਨੂੰ ਕੋਈ ਅਵਕਾਸ਼ ਨਜ਼ਰ ਨਹੀਂ ਆਇਆ, ਕੋਈ ਰਸਤਾ ਨਜ਼ਰ ਨਹੀਂ ਆਇਆ ਕਿ ਇਨ੍ਹਾਂ ਦੇ ਅੰਦਰ ਪ੍ਰਵੇਸ਼ ਕਰਕੇ ਜਾ ਸਕਦੇ।
ਆਪਸ ਮੈਂ ਬੋਲਤ ਰਹੇ ਇੱਕ ਦੂਤੀਆ ਜਗਾਵੇ।
ਜਿਹੜੇ ਉਹ ਪਹਿਰੇਦਾਰ ਨੇ ਆਪਸ ਵਿਚ ਬੋਲਦੇ ਰਹੇ, ਇੱਕ ਦੂਜੇ ਨੂੰ ਕਹਿ ਕੇ ਜਗਾਉਂਦੇ ਸਨ ਵੀ ਜਾਗਦੇ ਰਹੋ, ਜਾਗਦੇ ਰਹੋ, ਸਾਵਧਾਨ ਰਹੋ, ਇੱਦਾਂ ਇੱਕ ਦੂਜੇ ਨੂੰ ਕਹਿ ਕਹਿ ਕੇ ਚੁਕੰਨਾ ਕਰਦੇ ਰਹੇ। ਸਾਰੀ ਰਾਤ ਹੀ ਉਹ ਪਹਿਰੇਦਾਰ ਜਾਗਦੇ ਰਹੇ, ਕਿਸੇ ਨੇ ਵੀ ਨਹੀਂ ਸੋਣਾ ਕੀਤਾ, ਸਾਰੇ ਜਾਗਦੇ ਰਹੇ।
ਤ੍ਰਾਸ ਪਾਏ ਤਸ ਕਰਨ ਕੋ ਗੈ ਸਿਪਰ ਕਿਰਪਾਨਾ।
ਉਹਨਾਂ ਨੇ ਹੱਥਾਂ ਦੇ ਵਿਚ ਕਿਰਪਾਨਾ ਤੇ ਢਾਲਾਂ ਫੜੀਆਂ ਹੋਈਆਂ ਕਿ ਜਿਹੜਾ ਕੋਈ ਚੋਰ ਆਵੇ ਵੀ ਤੇ ਵੇਖ ਕੇ ਡਰ ਜਾਵੇ। ਚੋਰਾਂ ਨੂੰ ਡਰਾਵਾ ਦੇਣ ਵਾਸਤੇ, ਉਹਨਾਂ ਨੂੰ ਭੈ ਦੇਣ ਵਾਸਤੇ ਇਨ੍ਹਾਂ ਨੇ ਆਪਣੇ ਹੱਥਾਂ ਵਿਚ ਢਾਲਾਂ ਤੇ ਕਿਰਪਾਨਾ ਹਥਿਆਰ ਧਾਰਨ ਕੀਤੇ ਹੋਏ ਪਕੜੇ ਹੋਏ ਨੇ।
ਖਰੇ ਰਹੇ ਚੋਂ ਦਿਸ਼ਨ ਪਟ ਨੈ ਆਲਸ ਠਾਨਾ।
ਚਾਰੇ ਪਾਸੇ ਸੂਰਮੇ ਸਾਵਧਾਨ ਹੋ ਕੇ ਖੜੇ ਨੇ, ਕਿਸੇ ਨੇ ਆਲਸ ਨਹੀਂ ਕੀਤਾ, ਕਿਸੇ ਨੇ ਕੋਈ ਮਨ ਚਰੰਚਕ ਮਾਤਰ ਵੀ ਦਲਿੱਦਰ ਨਹੀਂ ਧਾਰਿਆ। ਸਾਰੇ ਬੜੇ ਉਦਮਸ਼ੀਲ ਹੋ ਕੇ, ਚੁਕੰਨੇ ਹੋ ਕੇ, ਸਾਵਧਾਨੀ ਨਾਲ ਪਹਿਰਾ ਦੇ ਰਹੇ ਨੇ।
ਰਿਓ ਤਕਾਵਤ ਦਾਵ ਕੋ ਅਵਕਾਸ਼ ਨਿਹਾਰੇ।
ਭਾਈ ਬਿਧੀ ਚੰਦ ਜੀ ਦਾ ਤੱਕਦੇ ਰਹੇ ਕਿ ਕਿਹੜਾ ਦਾ ਲੱਗੇ ਤੇ ਮੈਂ ਇਨ੍ਹਾਂ ਪਹਿਰੇਦਾਰਾਂ ਦੇ ਵਿਚ ਪ੍ਰਵੇਸ਼ ਕਰਕੇ ਅੰਦਰ ਲੰਘ ਜਾਵਾਂ। ਪਰ ਭਾਈ ਸਾਹਿਬ ਨੂੰ ਕੋਈ ਦਾ ਮਿਲ ਨਹੀਂ ਰਿਹਾ, ਭਾਈ ਸਾਹਿਬ ਨੂੰ ਕੋਈ ਇਹੋ ਜਿਹਾ ਅਵਕਾਸ਼, ਇਹੋ ਜਿਹਾ ਸਮਾਂ ਮਿਲ ਨਹੀਂ ਰਿਹਾ ਕਿ ਭਾਈ ਬਿਧੀ ਚੰਦ ਜੀ ਅੰਦਰ ਤੱਕ ਜਾ ਸਕਣ।
ਬੇਗਮ ਲੱਗ ਪਹੁੰਚੀ ਹੋ ਨਾ ਕਿਮ ਬੇਦੇ ਅਦਕ ਵਿਚਾਰ ਹੈ।
ਉਹਨਾਂ ਬੇਗਮਾਂ ਤੱਕ ਭਾਈ ਬਿਧੀ ਚੰਦ ਜੀ ਨਹੀਂ ਪਹੁੰਚ ਸਕੇ। ਉਦਮ ਬੜਾ ਕਰ ਰਹੇ ਨੇ, ਵਿਚਾਰ ਬੜੀ ਕਰ ਰਹੇ ਨੇ ਭਾਈ ਬਿਧੀ ਚੰਦ, ਪਰ ਜਿੱਥੇ ਉਹ ਬੇਗਮ ਖਾਸ ਸੁੱਤੀ ਪਈ ਹੈ ਗਹਿਣੇ ਲੈ ਕੇ ਆਪਣੇ, ਉਥੇ ਤੱਕ ਭਾਈ ਬਿਧੀ ਚੰਦ ਜੀ ਅੰਦਰ ਪਹੁੰਚ ਨਹੀਂ ਕਰ ਸਕੇ।
ਤੀਨ ਪੈਰ ਬੀਤੀ ਨਿਸਾ ਸਭ ਜਾਗ ਪਰੇ ਹੈ।
ਆਖਰਕਾਰ ਇੱਕ ਪੈਰ, ਦੋ ਪੈਰ, ਤਿੰਨ ਪੈਰ ਰਾਤ ਬੀਤ ਗਏ। ਭਾਈ ਬਿਧੀ ਚੰਦ ਨੂੰ ਸਮਾਂ ਹੀ ਨਹੀਂ ਲੱਗ ਸਕਿਆ ਕਿ ਅੰਦਰ ਜਾ ਸਕਦੇ। ਤਿੰਨ ਪੈਰ ਰਾਤ ਦੇ ਬੀਤ ਗਏ, ਇੱਕ ਪੈਰ ਰਾਤ ਬਾਕੀ ਰਹਿ ਗਈ ਤੇ ਸਾਰੇ ਉੱਠ ਖਲੋਤੇ। ਗਰਮੀਆਂ ਦੇ ਦਿਨ ਸਨ ਤੇ ਸਵੇਰੇ ਸਵੇਰੇ ਸਾਰੇ ਇੱਥੋਂ ਚੱਲ ਕੇ ਜਾਣਾ ਚਾਹੁੰਦੇ ਸੀ ਕਿ ਪੈਰ ਰਾਤ ਰਹਿੰਦਿਆਂ ਹਨੇਰੇ ਹਨੇਰੇ ਠੰਡੇ ਠੰਡੇ ਹੀ ਤੁਰ ਪਈਏ, ਸਫ਼ਰ ਛੇਤੀ ਮੁੱਕਦਾ। ਇਸ ਕਰਕੇ ਪੈਰ ਰਾਤ ਰਹਿੰਦਿਆਂ ਜਿੰਨੇ ਵੀ ਪਹਿਰੇਦਾਰ ਸਨ ਉਹ ਤਾਂ ਜਾਗ ਹੀ ਰਹੇ ਸੀ, ਬਾਕੀ ਜਿਹੜੇ ਸੁੱਤੇ ਪਏ ਸੀ ਉਹ ਵੀ ਸਾਰੇ ਜਾਗ ਪਏ। ਇੱਥੋਂ ਤੱਕ ਕਿ ਜਿਹੜੀ ਬੇਗਮ ਸੀ ਉਹ ਵੀ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਖਲੋਤੀ।
ਚਲਨ ਪੰਥ ਬਿਨ ਕਾਮ ਤੇ ਹੋਏ ਤਿਆਰ ਖਰੇ ਹੈ।
ਇਹਨਾਂ ਨੇ ਅੱਗੇ ਰਸਤਾ ਪੈਂਡਾ ਤੈਅ ਕਰਨਾ ਸੀ, ਲਾਹੌਰ ਨੂੰ ਜਾਣਾ ਸੀ, ਇਸ ਕਰਕੇ ਵੀ ਚਲੋ ਦਿਨੇ 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 ਤੁਰ ਕੇ ਜਾਣਾ ਔਖਾ ਹੋਵੇਗਾ, ਜਦੋਂ ਸੂਰਜ ਚੜ ਜਾਣਾ ਤੇ ਗਰਮੀ ਜ਼ਿਆਦਾ ਹੋਏਗੀ। ਇਸ ਕਰਕੇ ਰਾਤ ਰਾਤ ਹੀ ਸਵੇਰੇ ਅੰਮ੍ਰਿਤ ਵੇਲੇ ਹੀ ਇਹਨਾਂ ਨੇ ਠੰਡੇ ਠੰਡੇ ਜਾਣ ਵਾਸਤੇ ਨਿਰਣਾ ਕਰ ਲਿਆ ਕਿ ਬਿਨਾਂ ਗਰਮੀ ਤੋਂ ਰਸਤਾ ਛੇਤੀ ਮੁੱਕੇਗਾ।
ਬੇਗਮ ਜਾਗੀ ਤਿਸੀ ਛਿੰਨ ਕੀ ਨਸ ਨਿਜ ਤਿਆਰੀ।
ਜਿੰਨੇ ਸਿਪਾਹੀ ਸੁੱਤੇ ਪਏ ਉਹ ਸਾਰੇ ਜਾਗ ਪਏ, ਪਹਿਰੇਦਾਰ ਚਕੰਨੇ ਜਾਗ ਪਏ ਤੇ ਉਧਰ ਬੇਗਮ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਜਾਗ ਪਈ। ਉਹਨੇ ਵੀ ਚੱਲਣ ਦੀ ਤਿਆਰੀ ਕਰ ਲਈ, ਚੱਲਣ ਵਾਸਤੇ ਸਾਰਾ ਸਾਜੋ ਸਮਾਨ ਇਕੱਠਾ ਕਰ ਲਿਆ।
ਹਥਨੀ ਤੁੰਗ ਬਿਲੰਦ ਇੱਕ ਤਿਸ ਪਰ ਅੰਬਾਰੀ।
ਇੱਕ ਹਥਣੀ ਸੀ ਤੇ ਹਥਣੀ ਜਿਹੜੀ ਸੀ ਉਹ ਬੜਾ ਉੱਚਾ ਉਹਦਾ ਕੱਦ ਹੈ ਤੇ ਹਥਣੀ ਦੇ ਉੱਤੇ ਬੜੀ ਸੋਹਣੀ ਸੋਨੇ ਦੀ ਅੰਬਾਰੀ ਪਾਈ ਹੋਈ। ਉਹ ਹਥਣੀ ਬੇਗਮ ਦੀ ਸਵਾਰੀ ਵਾਸਤੇ ਲਿਆਂਦੀ ਹੈ ਕਿ ਉਸ ਹਥਣੀ ਦੀ ਅੰਬਾਰੀ ਤੇ ਬੇਗਮ ਨੇ ਬੈਠ ਕੇ ਚੱਲਣਾ ਸੀ। ਕਹਿੰਦੇ ਉਹ ਹਥਣੀ ਤਿਆਰ ਕਰਕੇ ਉੱਤੇ ਅੰਬਾਰੀ ਪਾ ਕੇ ਬੇਗਮ ਦੀ ਸਵਾਰੀ ਲਈ ਲਿਆਂਦੀ ਹੈ।
ਕੰਚਨ ਹੀ ਦਮ ਕਦ ਮਹਿਦ ਨਦ ਜਰੇ ਵਿਸਾਲੇ।
ਉਹ ਜਿਹੜੀ ਹਥਣੀ ਦੇ ਉੱਤੇ ਅੰਬਾਰੀ ਪਾਈ ਹੋਈ ਹੈ ਉਹ ਸੋਨੇ ਦੀ ਹੈ। ਬੇਗਮ ਹੈ ਬਾਦਸ਼ਾਹ ਦੀ, ਜਿਹਨੇ ਉਹਦੇ ਤੇ ਸਵਾਰ ਹੋਣਾ, ਕੋਈ ਸਧਾਰਨ ਸਵਾਰੀ ਨਹੀਂ ਸੀ, ਬੜੀ ਕੀਮਤੀ ਹਥਣੀ ਸੀ, ਕਈ ਲੱਖ ਦੀ ਹਥਣੀ ਸੀ। ਫਿਰ ਉਹਦੇ ਉੱਤੇ ਜਿਹੜੀ ਅੰਬਾਰੀ ਪਾਈ ਉਹ ਅੰਬਾਰੀ ਬੜੀ ਕੀਮਤੀ ਸੋਨੇ ਦੀ, ਉਹਦੇ ਵਿੱਚ ਬੜੇ ਬੜੇ ਕੀਮਤੀ ਨਗ ਜੜੇ ਹੋਏ, ਉਸ ਦੇ ਵਿੱਚ ਕੀਮਤੀ ਹੀਰੇ ਜੜੇ ਹੋਏ, ਸ਼ਬਜ ਤੇ ਪੰਨੇ ਜੜੇ ਹੋਏ, ਉਹ ਜਗਮਗ ਜਗਮਗ ਕਰਦੇ ਨੇ, ਚਮਕਦੇ ਨੇ।
ਜਰੀ ਸਤਾਰਨ ਤੇ ਅਦਕ ਸੁੰਦਰ ਸ਼ੁਭ ਢਾਲੇ।
ਔਰ ਬੜੇ ਕੀਮਤੀ ਜ਼ਰੀਦਾਰ ਕੱਪੜੇ ਬਸਤਰ ਉਹਦੇ ਤੇ ਪਾਏ ਹੋਏ ਨੇ ਤੇ ਬੜੀ ਸੋਹਣੀ ਉਹਨਾਂ ਦੀ ਢਾਲ ਹੈ, ਉਹਨਾਂ ਬਸਤਰਾਂ ਦੀ ਬੜੀ ਸੋਹਣੀ ਦਮਕ ਤੇ ਚਮਕ ਹੈ।
ਬੇਗਮ ਹੇਤੇ ਅਰੂਢ ਨੇ ਸੋ ਨਿਕਟ ਮੰਗਾਈ।
ਇਹੋ ਜੀ ਹੱਥਣੀ ਜਿਹੜੀ ਬੜੀ ਸ਼ਿੰਗਾਰੀ ਹੋਈ ਹੈ ਬੜੀ ਸੋਹਣੇ ਢੰਗ ਨਾਲ, ਉਹ ਹੱਥਣੀ ਬੇਗਮ ਨੇ ਆਪਣੀ ਸਵਾਰੀ ਵਾਸਤੇ ਆਪਣੇ ਕੋਲ ਮੰਗਾਈ ਕਿ ਅੱਜ ਪਾਲਕੀ ਵਿਚ ਨਹੀਂ, ਅੱਜ ਮੈਂ ਹੱਥਣੀ ਤੇ ਸਵਾਰ ਹੋ ਕੇ ਜਾਵਾਂਗੀ। ਉਹ ਹੱਥਣੀ ਉਸ ਵੇਲੇ ਬੇਗਮ ਨੇ ਆਪਣੀ ਸਵਾਰੀ ਵਾਸਤੇ ਆਪਣੇ ਕੋਲ ਮੰਗਾਈ।
ਸੰਪਟ ਮੈਂ ਜੇਵਰ ਤਰੇ ਦਿਨ ਮੈਂ ਤਨ ਪਾਈ।
ਉਹਨੇ ਉਸ ਵਕਤ ਜਿਹੜੇ ਗਹਿਣੇ ਸੀ ਉਹਨੇ ਆਖਿਆ ਵੀ ਹੁਣ ਰਾਤ ਪਈ ਹੋਈ, ਹੁਣ ਗਹਿਣੇ ਪਾਉਣ ਦਾ ਤਾਂ ਕੋਈ ਮਤਲਬ ਨਹੀਂ ਹੈ, ਕਿ ਉਹਨੇ ਜਿੰਨੇ ਗਹਿਣੇ ਸੀ ਨਾ ਆਪਣੇ ਇੱਕ ਡੱਬੇ ਚ ਪਾ ਲਏ, ਉਹ ਡੱਬੇ ਚ ਪਾ ਲੇ ਕੇ ਕੋਲ ਰੱਖਣ ਵਾਸਤੇ ਕਿ ਜਦੋਂ ਦਿਨ ਚੜੇਗਾ ਤੇ ਰਸਤੇ ਵਿਚ ਉਹ ਮੈਂ ਗਹਿਣੇ ਪਾ ਲਵਾਂਗੀ। ਇਸ ਕਰਕੇ ਉਹਨੇ ਰਾਤ ਨੂੰ ਜਦੋਂ ਚੱਲੀ ਹੈ ਸਵੇਰੇ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੇ ਆ, ਉਦੋਂ ਸਾਰੇ ਗਹਿਣੇ ਜਿਹੜੇ ਸਨ ਇਕੱਠੇ ਕਰਕੇ ਨੇ ਡੱਬੇ ਚ ਪਾ ਲਏ।
ਹਾਲਤ ਚਾਲਤ ਪੰਥ ਮੈਂ ਯਾਂ ਤੇ ਸੋ ਉਤਾਰੇ।
ਉਹਨੇ ਸੋਚਿਆ ਕਿ ਰਸਤੇ ਦੇ ਵਿਚ ਜਦੋਂ ਜਾਣਾ ਹੱਥਣੀ ਨੇ ਜਾਣਾ, ਗਹਿਣੇ ਪਾਏ ਸਰੀਰ ਦੇ ਉੱਤੇ ਤੰਗ ਹੀ ਕਰਦੇ ਨੇ, ਹਿਲਦੇ ਜੁਲਦੇ ਨੇ ਤੇ ਇਹਨਾਂ ਦੇ ਨਾਲ ਖੜਾਕ ਹੁੰਦਾ, ਸਰੀਰ ਨੂੰ ਸੁੱਖ ਨਹੀਂ ਮਿਲਦਾ, ਸਫ਼ਰ ਦੇ ਵਿਚ ਪਾਏ ਗਹਿਣੇ ਸਰੀਰ ਨੂੰ ਦੁੱਖੀ ਦਿੰਦੇ ਨੇ। ਇਸ ਕਰਕੇ ਉਹਨੇ ਹਿੱਲਣ ਜੁਲਣ ਦੇ ਡਰੋਂ ਸਾਰੇ ਗਹਿਣੇ ਲਾਹ ਕੇ ਨਾ ਉਸ ਡੱਬੇ ਦੇ ਵਿਚ ਉਸ ਸੰਪਟ ਦੇ ਵਿਚ ਪਾ ਲਏ ਹਨ।
ਹੀਰੇ ਮੁਕਤਾ ਗੁੱਛ ਵੱਡ ਜਿਨ ਮੋਲ ਉਧਾਰੇ।
ਗਹਿਣੇ ਬੜੇ ਕੀਮਤੀ ਸੀ, ਆਖਰਕਾਰ ਬਾਦਸ਼ਾਹ ਦੀ ਬੇਗਮ ਦੇ ਗਹਿਣੇ ਸੀ, ਉਹਨਾਂ ਗਹਿਣਿਆਂ ਵਿਚ ਬੜੇ ਬੜੇ ਕੀਮਤੀ ਮੋਤੀ ਜੜੇ ਹੋਏ।
ਉਹਨਾਂ ਗਹਿਣਿਆਂ ਚ ਬੜੇ ਬੜੇ ਕੋਰਦਾਰ ਹੀਰੇ, ਜਿਨ੍ਹਾਂ ਦੀ ਚੰਗੀ ਘਾੜਤ ਘੜ ਘੜ ਕੇ ਬੜੇ ਸਿਆਣੇ ਕਾਰੀਗਰਾਂ ਨੇ ਉਹ ਹੀਰੇ ਉਹਦੇ ਵਿਚ ਜੜੇ ਹੋਏ ਹਨ। ਮੋਤੀਆਂ ਦੇ ਗੁੰਛੇ ਉਹਨਾਂ ਦੇ ਨਾਲ ਬੜੇ ਕੀਮਤੀ ਲਟਕ ਰਹੇ ਨੇ ਗਹਿਣਿਆਂ ਨਾਲ।
ਸੰਪਟ ਹੁਤੋ ਵਿਸਾਲ ਹੀ ਕੰਕਨ ਕੋ ਚਾਰੂ,
ਜਿਹੜਾ ਉਹ ਡੱਬਾ ਸੀ ਜਿਹਦੇ ਚ ਗਹਿਣੇ ਪਾਏ ਹੋਏ ਸੀ, ਬੜਾ ਵੱਡਾ ਡੱਬਾ ਸੀ, ਉਹ ਵੀ ਸੋਨੇ ਦਾ ਬਣਿਆ ਹੋਇਆ। ਕੰਕਨ ਨਾਮ ਸੋਨੇ ਦਾ ਹੈ, ਤੇ ਉਹ ਵੀ ਸੋਨੇ ਦਾ ਬਣਿਆ ਹੋਇਆ ਡੱਬਾ ਸੀ, ਜਿਸ ਵੱਡੇ ਡੱਬੇ ਦੇ ਵਿਚ ਉਹਨੇ ਉਹ ਸਾਰੇ ਗਹਿਣੇ ਆਪਣੇ ਲਾ ਕੇ ਪਾਏ ਹੋਏ ਨੇ।
ਭਰ ਕਰਦਾ ਸੀ ਹੱਥ ਦੇ ਬੇਗਮ ਅਸਵਾਰੂ,
ਕਹਿੰਦੇ ਉਸ ਵੇਲੇ ਸਾਰੇ ਗਹਿਣੇ ਉਸ ਡੱਬੇ ਚ ਪਾ ਕੇ ਨਾ ਉਹ ਡੱਬਾ ਇਹਨੇ ਆਪਣੀ ਦਾਸੀ ਨੂੰ ਫੜਾਇਆ, ਤੇ ਦਾਸੀ ਨੂੰ ਫੜਾ ਕੇ ਉਹ ਡੱਬਾ ਤੇ ਆਪ ਹਾਥਣੀ ਦੇ ਉੱਤੇ ਹਸਤਨੀ ਦੇ ਉੱਤੇ ਸਵਾਰ ਹੋਣ ਵਾਸਤੇ ਚੜੀ ਹੈ।
ਚੜ ਹਥਨੀ ਪਰ ਸੋਲੀਓ ਪੂਰੂ ਤਰ ਰਾਖਾ,
ਇਹ ਆਪ ਹਥਨੀ ਤੇ ਸਵਾਰ ਹੋ ਗਈ, ਤੇ ਹਥਨੀ ਤੇ ਸਵਾਰ ਹੋ ਕੇ ਉਹ ਜਿਹੜਾ ਡੱਬਾ ਦਾਸੀ ਨੂੰ ਫੜਾਇਆ ਸੀ ਉੱਤੇ ਚੜਨ ਵੇਲੇ, ਉਹ ਡੱਬਾ ਸਾਰੇ ਗਹਿਣਿਆਂ ਦਾ ਇਹਨੇ ਬੇਗਮ ਨੇ ਲੈ ਲਿਆ, ਔਰ ਉਹ ਡੱਬਾ ਲੈ ਕੇ ਨੇ ਆਪਣੇ ਨਾਲ ਗੋਡੇ ਦੇ ਕੋਲ, ਗੋਡੇ ਦੇ ਥੱਲੇ ਇਹਨੇ ਉਹ ਡੱਬਾ ਆਪਣੇ ਕੋਲ ਰੱਖ ਲਿਆ।
ਬਿਧੀ ਚੰਦ ਮਿਲ ਨਰਨ ਮੈਂ ਪਿਖ ਧਾਰਿਆ ਬਿਲਾਖਾ,
ਭਾਈ ਬਿਧੀ ਚੰਦ ਜੀ ਉੱਥੇ ਜਿਹੜੇ ਲੋਕ ਸੀ ਨਾ ਉਹਨਾਂ ਸਾਰਿਆਂ ਵਿਚ ਰਲ ਮਿਲ ਗਏ, ਰਚ ਮਿਚ ਗਏ, ਪਤਾ ਨੀ ਸੀ ਲੱਗਦਾ ਵੀ ਇਹ ਸਾਡੇ ਵਿਚ ਹੈ ਜਾਂ ਬਾਹਰੋਂ ਆਇਆ। ਭਾਈ ਬਿਧੀ ਚੰਦ ਜੀ ਹੁਣ ਸੈਂਕੜਿਆਂ ਦੀ ਗਿਣਤੀ ਚ ਸਿਪਾਹੀ ਆਦਿਕ ਸਨ ਉੱਥੇ, ਉਹਨਾਂ ਦੇ ਵਿਚ ਹੀ ਭਾਈ ਬਿਧੀ ਚੰਦ ਜੀ ਰਲ ਮਿਲ ਗਏ ਤੇ ਵੇਖੀ ਜਾਂਦੇ ਨੇ ਸਾਰਾ ਕੁਝ ਵੀ ਇਹਨੇ ਗਹਿਣੇ ਕਿੱਥੇ ਰੱਖੇ ਨੇ। ਭਾਈ ਬਿਧੀ ਚੰਦ ਜਦੋਂ ਬੇਗਮ ਤੰਬੂ ਚੋਂ ਬਾਹਰ ਨਿਕਲੀ ਉਦੋਂ ਵੀ ਵੇਖਿਆ, ਉਹਦੇ ਹੱਥ ਵਿਚ ਡੱਬਾ ਵੇਖਿਆ, ਪਤਾ ਕਰ ਲਿਆ ਵੀ ਇਹਦੇ ਚ ਇਹਨੇ ਗਹਿਣੇ ਪਾਏ ਨੇ ਸਾਰੇ। ਫਿਰ ਉਹ ਡੱਬਾ ਕਿੱਥੇ ਰੱਖਿਆ ਅੰਬਾਰੀ ਦੇ ਵਿਚ, ਉਹ ਵੀ ਭਾਈ ਬਿਧੀ ਚੰਦ ਨੇ ਚੰਗੀ ਤਰ੍ਹਾਂ ਨਿਰਣਾ ਕਰ ਲਿਆ, ਵੇਖ ਲਿਆ। ਇੱਦਾਂ ਭਾਈ ਬਿਧੀ ਚੰਦ ਜੀ ਵੇਖ ਕੇ ਸਾਰਾ ਨਿਰਣਾ ਕਰ ਲਿਆ।
ਸਭ ਇਕੱਤਰ ਜੇਵਰ ਲਖੇ ਹਰ ਕਿਓ ਬੁੱਧਵਾਨਾ,
ਭਾਈ ਬਿਧੀ ਚੰਦ ਜੀ ਬੜੇ ਖੁਸ਼ ਹੋਏ ਵੀ ਇਹ ਵੀ ਬੜਾ ਚੰਗਾ ਹੋਇਆ, ਜਿਹਨੇ ਗਹਿਣੇ ਪਾਏ ਹੁੰਦੇ ਬੇਗਮ ਨੇ ਫਿਰ ਲਾਹਣੇ ਔਖੇ ਹੋਣੇ ਸੀ, ਵਿਆਹ ਵੀ ਚੰਗਾ ਹੋਇਆ ਉਹਨੇ ਲਾਹ ਕੇ ਸਾਰੇ ਪਹਿਲਾਂ ਹੀ ਡੱਬੇ ਚ ਪਾ ਕੇ ਰੱਖ ਦਿੱਤੇ ਨੇ ਕਿ ਜਿਵੇਂ ਉਹਨੂੰ ਪਤਾ ਹੋਵੇ ਕਿ ਮੈਂ ਆਉਣਾ ਤੇ ਜਾਂਦੇ ਨੇ ਲੈ ਲੈਣਾ ਡੱਬਾ। ਭਾਈ ਬਿਧੀ ਚੰਦ ਜੀ ਕਹਿੰਦੇ ਆਹ ਤਾਂ ਵੇਖੋ ਪਰਮੇਸ਼ਰ ਆਪੇ ਹੀ ਵਿਧੀਆਂ ਬਣਾਈ ਜਾਂਦਾ ਹੈ। ਕਹਿੰਦੇ ਉਹ ਸਾਰੇ ਗਹਿਣੇ ਬੇਗਮ ਨੇ ਡੱਬੇ ਚ ਪਾ ਕੇ ਰੱਖੇ, ਭਾਈ ਬਿਧੀ ਚੰਦ ਬੁੱਧੀਮਾਨ ਸਿੱਖ ਨੇ ਜਾਣ ਲਿਆ।
ਲੈ ਹੋ ਸੰਪਟ ਪੰਥ ਮੈਂ ਦਿੜ ਚਿਤਵਨ ਠਾਣਾ,
ਆਪਣੇ ਮਨ ਚ ਪੱਕੀ ਚਿਤਵਨੀ ਠਾਣ ਲਈ ਭਾਈ ਬਿਧੀ ਚੰਦ ਨੇ ਕਿ ਜਦੋਂ ਇਹ ਬੇਗਮ ਚੱਲੇਗੀ ਨਾ ਤੇ ਰਸਤੇ ਦੇ ਵਿਚ ਹੀ ਇਹ ਡੱਬਾ ਜਿਹੜਾ ਹੈ ਮੈਂ ਲੈ ਲਵਾਂ, ਇਹ ਡੱਬਾ ਮੈਂ ਜਿਹੜਾ ਬੇਗਮ ਦੇ ਕੋਲੋਂ ਲੈ ਲਵਾਂਗਾ।
ਕਿਤਕ ਅਗਾਰੀ ਚੱਲ ਪਰੇ ਮਗ ਮੈਂ ਨਰ ਲਾਰਾ,
ਕਹਿੰਦੇ ਏਦਾਂ ਚੱਲ ਪਈ ਬੇਗਮ ਦੀ ਸਵਾਰੀ ਵੀ ਚੱਲ ਪਈ, ਉਹਦੇ ਨਾਲ ਸਿਪਾਹੀ ਵੀ ਚੱਲ ਪਏ, ਜਿਹੜੇ ਨਾਲ ਦੇ ਲੋਕ ਸਨ ਦਾਸੀਆਂ ਦਾਸ ਸਨ ਸਾਰੇ ਨਾਲ ਨਾਲ ਪਿੱਛੇ ਪਿੱਛੇ ਇੱਕ ਲੈਣ ਵਿਚ ਕਤਾਰ ਵਿਚ ਚੱਲ ਪਏ, ਉਹਨਾਂ ਵਿਚ ਭਾਈ ਬਿਧੀ ਚੰਦ ਜੀ ਵੀ ਚੱਲ ਪਏ। ਰਾਤ ਦਾ ਹਨੇਰਾ ਸੀ, ਕੋਈ ਪਹਿਚਾਣ ਨੀ ਹੋਈ ਕਿ ਬੰਦਾ ਕੌਣ ਤੁਰਿਆ ਜਾਂਦਾ, ਨਾਲ ਹਨੇਰੇ ਵਿਚ ਹੀ ਚੱਲੇ ਸੀ, ਤੇ ਭਾਈ ਬਿਧੀ ਚੰਦ ਜੀ ਵੀ ਉਹਨਾਂ ਦੇ ਨਾਲ ਨਾਲ ਵਿਚ ਹੀ ਚੱਲ ਪਏ।
ਓਏ ਨਚਿੰਤ ਗਵਨੇ ਸਕਲ ਔਰ ਤ੍ਰਾਸ ਵਿਸਾਰਾ,
ਐਨ ਬਿਲਕੁਲ ਨਿਸਚਿੰਤ ਹੋ ਕੇ ਮਨ ਚ ਕੋਈ ਡਰ ਨਹੀਂ ਕਿ ਮੈਨੂੰ ਸਿਪਾਹੀ ਫੜ ਨਾ ਲੈਣ, ਕਿਉਂਕਿ ਇਹੋ ਜਿਹੇ ਕੰਮ ਡਰ ਤੋਂ ਬਿਨਾਂ ਹੀ ਹੁੰਦੇ ਨੇ, ਦਲੇਰੀ ਨਾਲ ਹੁੰਦੇ ਨੇ। ਤੋ ਭਾਈ ਬਿਧੀ ਚੰਦ ਜੀ ਬੜੀ ਦਲੇਰੀ ਨਾਲ ਬਹਾਦਰੀ ਨਾਲ ਬੜੇ ਉਤਸ਼ਾਹ ਦੇ ਨਾਲ ਨਾਲ ਚੱਲੇ ਜਾ ਰਹੇ ਨੇ, ਕੋਈ ਉਹਨਾਂ ਦੇ ਅੰਦਰ ਡਰ ਨਹੀਂ, ਕੋਈ ਕਿਸੇ ਪ੍ਰਕਾਰ ਦੀ ਚਿੰਤਾ ਜਾਂ ਫਿਕਰ ਨਹੀਂ।
ਬਿਧੀ ਚੰਦ ਕਰ ਦ੍ਰਿਸ਼ ਮੈਂ ਬੇਗਮ ਅਸਵਾਰੀ,
ਭਾਈ ਬਿਧੀ ਚੰਦ ਜੀ ਨੇ ਆਪਣੀ ਨਿਗਾਹ ਥੱਲੇ ਰੱਖੀ ਉਹ ਬੇਗਮ ਦੀ ਸਵਾਰੀ, ਇਹ ਬੇਗਮ ਦੀ ਸਵਾਰੀ ਕਿਵੇਂ ਜਾ ਰਹੀ, ਕਿੱਥੇ ਰੁਕਦੀ ਹੈ, ਕੀ ਕਰਦੇ ਨੇ, ਪੂਰੀ ਨਿਗਾਹ ਭਾਈ ਬਿਧੀ ਚੰਦ ਨੇ ਬੇਗਮ ਦੀ ਸਵਾਰੀ ਤੇ ਰੱਖੀ, ਜਿਹੜੀ ਉਹ ਹਾਥਣੀ ਤੇ ਸਵਾਰ ਹੋ ਕੇ ਜਾ ਰਹੀ ਸੀ ਨਾ, ਉਹਦੀ ਸਵਾਰੀ ਤੇ ਪੂਰੀ ਨਿਗਾਹ ਭਾਈ ਬਿਧੀ ਚੰਦ ਨੇ ਰੱਖੀ ਹੈ।
ਚੱਲਿਓ ਸੰਗ ਚਹਿਤ ਲਿਓ ਜੇਵਰ ਮੁੱਲ ਪਾਰੀ,
ਉਹ ਬੜੇ ਕੀਮਤੀ ਜੇਵਰ ਬੇਗਮ ਨੇ ਆਪਣੇ ਕੋਲ ਰੱਖੇ ਹੋਏ ਨੇ, ਤੇ ਉਹ ਬੇਗਮ ਆਪਣੇ ਨਾਲ ਜੇਵਰ ਰੱਖੇ ਹੋਏ ਤੇ ਟੁਰੀ ਜਾ ਰਹੀ ਹੈ, ਭਾਈ ਬਿਧੀ ਚੰਦ ਜੀ ਵੀ ਨਾਲ ਨਾਲ ਵੇਖਦੇ ਜਾ ਰਹੇ ਨੇ।
ਮੂਤਰ ਤਜਨ ਇਤ ਟਿਕ ਗਯੋ ਜੋ ਹਥਨੀ ਪਾਛੇ,
ਜਿਹੜੇ ਹਥਣੀ ਨੂੰ ਟੋਰ ਰਹੇ ਸੀ ਨਾ ਨਾਲ ਨਾਲ ਨੌਕਰ, ਉਹਨਾਂ ਨੇ ਸਰੀਰ ਦੀ ਕਿਰਿਆ ਕਰਨੀ ਸੀ, ਸਵੇਰ ਦਾ ਸਮਾਂ ਸੀ, ਉਹ ਰੁਕ ਗਏ। ਉਹਨਾਂ ਨੇ ਹੱਥਣੀ ਵੀ ਰੋਕ ਲਈ ਤੇ ਹੱਥਣੀ ਰੋਕ ਲਈ ਤੇ ਆਪ ਉਹ ਸਰੀਰ ਦੀ ਕਿਰਿਆ ਕਰਨ ਵਾਸਤੇ ਆਸੇ ਪਾਸੇ ਹੋ ਗਏ।
ਦਾਵ ਜਾਨ ਅਵਕਾਸ਼ ਲੈ ਅਬ ਲੇਵੋ ਆਛੇ।
ਇਧਰ ਭਾਈ ਵਿਧੀ ਚੰਦ ਜੀ ਘੋੜੇ ਤੇ ਸਵਾਰ ਸਨ, ਨਾਲ ਹੀ ਨਾਲ ਸਨ, ਤੇ ਭਾਈ ਸਾਹਿਬ ਨੇ ਵੇਖਿਆ ਵੀ ਹੁਣ ਦਾਵ ਬਣ ਗਿਆ, ਹੁਣ ਹੱਥਣੀ ਕੱਲੀ ਖੜੀ ਹੈ, ਬੇਗਮ ਵੀ ਉੱਤੇ ਕੱਲੀ ਬੈਠੀ ਹੈ, ਜਿਹੜੇ ਨਾਲ ਦੇ ਬੰਦੇ ਨੂੰ ਸਾਰੇ ਸੱਜੇ ਖੱਬੇ ਆਪਣੇ ਸਰੀਰ ਦੀ ਕਿਰਿਆ ਸੋਧ ਰਹੇ ਨੇ ਤੇ ਹੱਥਣੀ ਕੱਲੀ ਖੜੀ ਹੈ, ਬੇਗਮ ਉੱਤੇ ਬੈਠੀ ਹੈ। ਉਸ ਵਕਤ ਭਾਈ ਵਿਧੀ ਚੰਦ ਨੇ ਵੇਖਿਆ ਵੀ ਹੁਣ ਦਾ ਲੱਗੇਗਾ, ਹੁਣ ਸਮਾਂ ਬਣ ਗਿਆ।
ਤੈ ਸਮ ਬਣਿਓ ਹੋਇਓ ਨਿਕਟ ਬੋਲਤ ਤਿਸ ਜੈਸੇ।
ਉਹ ਜਿਹੜਾ ਨਾਲ ਨਾਲ ਨੌਕਰ ਸੀ ਨਾ ਭਾਈ ਵਿਧੀ ਚੰਦ ਜੀ, ਉਹਦੇ ਵਰਗੇ ਹੀ ਬਣ ਗਏ, ਜਿਵੇਂ ਉਹ ਬੋਲਦਾ ਸੀ ਉਹ ਗੱਲਾਂ ਕਰਦਾ ਸੀ, ਉਸੇ ਤਰ੍ਹਾਂ ਭਾਈ ਵਿਧੀ ਚੰਦ ਜੀ ਗੱਲਾਂ ਕਰਨ ਲੱਗ ਪਏ, ਬੇਗਮ ਨਾਲ ਗੱਲਾਂ ਬਾਤਾਂ ਲੱਗ ਪਏ, ਜਿਵੇਂ ਉਹ ਬੋਲਦਾ ਸੀ ਉਸੇ ਤਰ੍ਹਾਂ ਬੇਗਮ ਨਾਲ। ਭਾਈ ਵਿਧੀ ਚੰਦ ਜੀ ਰਾਤ ਦਾ ਹਨੇਰਾ ਸੀ, ਪਹਿਚਾਣ ਤਾਂ ਹੁੰਦੀ ਨਹੀਂ ਸੀ, ਉਸੇ ਤਰ੍ਹਾਂ ਦੀ ਆਵਾਜ਼ ਦੇ ਵਿੱਚ ਭਾਈ ਸਾਹਿਬ ਜੀ ਬੇਗਮ ਨਾਲ ਗੱਲਾਂ ਬਾਤਾਂ ਲੱਗ ਗਏ।
ਲਾਸ ਗਈ ਦਿੜ ਹੱਥ ਮੈਂ ਜੋਹਨ ਕਰ ਤੈਸੇ।
ਉਹ ਜਿਹੜੀ ਹੱਥਣੀ ਦੀ ਰੱਸੀ ਸੀ ਨਾ, ਉਹ ਰੱਸੀ ਭਾਈ ਵਿਧੀ ਚੰਦ ਨੇ ਆਪਣੇ ਹੱਥ ਚ ਪਕੜੀ ਹੋਈ ਹੈ ਤੇ ਜੋ ਜੋ ਕੇ ਅੱਗੇ ਨੂੰ ਵੱਧ ਕੇ ਭਾਈ ਵਿਧੀ ਚੰਦ ਜੀ ਹੱਥਣੀ ਦੇ ਨੇੜੇ ਆ ਰਹੇ ਨੇ।
ਉਜ ਵੱਲ ਤੇ ਆ ਰੂਡ ਕਰ ਅੰਤਰ ਤਰ ਤਾਲਾ।
ਭਾਈ ਵਿਧੀ ਚੰਦ ਜੀ ਆਪਣੀਆਂ ਬਾਹਾਂ ਦੇ ਬਲ ਨਾਲ ਅੰਬਾਰੀ ਤੇ ਹੱਥ ਪਾਇਆ ਤੇ ਉੱਤੇ ਚੜ ਗਏ। ਅੰਬਾਰੀ ਤੇ ਹੱਥ ਪਾ ਕੇ ਬੜੀ ਫੁਰਤੀ ਨਾਲ ਵੇਖਦਿਆਂ ਵੇਖਦਿਆਂ ਹੀ ਅੱਖ ਦੇ ਫਰਕਣ ਤੋਂ ਪਹਿਲਾਂ ਭਾਈ ਵਿਧੀ ਚੰਦ ਜੀ ਹਾਥੀ ਦੀ ਅੰਬਾਰੀ ਤੇ ਜਾ ਚੜੇ।
ਲੱਗਿਓ ਜਾਏ ਸੰਪਟ ਜਹਾਂ ਗੈ ਖੈਚ ਨਿਕਾਲਾ।
ਭਾਈ ਸਾਹਿਬ ਦਾ ਹੱਥ ਸਿੱਧਾ ਡੱਬੇ ਤੇ ਜਾ ਕੇ ਪਿਆ, ਜਿਹੜਾ ਉਹ ਗਹਿਣਿਆਂ ਦਾ ਡੱਬਾ ਸੀ ਨਾ, ਉਹ ਡੱਬਾ ਜਿਹੜਾ ਸੀ ਗਹਿਣਿਆਂ ਦਾ, ਉਹ ਭਾਈ ਸਾਹਿਬ ਦੇ ਹੱਥ ਲੱਗ ਪਿਆ। ਉਸੇ ਵੇਲੇ ਉਹ ਬੇਗਮ ਦੇ ਗੋਡੇ ਦੇ ਥੱਲੇ ਸੀ, ਭਾਈ ਵਿਧੀ ਚੰਦ ਨੇ ਉਹ ਡੱਬਾ ਉਹਦੇ ਗੋਡੇ ਥੱਲਿਓ ਖਿੱਚ ਲਿਆ।
ਬਿਸਮਤ ਬੇਗਮ ਬੋਲਤੀ ਉਹ ਹੈ ਤੂੰ ਕੋ ਹੈ।
ਬੇਗਮ ਤਾਂ ਪਹਿਲਾਂ ਇਹੀ ਸਮਝ ਰਹੀ ਸੀ ਵੀ ਸ਼ਾਇਦ ਮਹਾਵਤ ਆ ਉੱਤੇ ਚੜ ਕੇ ਆ ਰਿਹਾ, ਪਰ ਜਦੋਂ ਭਾਈ ਸਾਹਿਬ ਨੇ ਡੱਬਾ ਖਿੱਚਿਆ ਨਾ ਉਹਦੇ ਗੋਡੇ ਥੱਲਿਓ, ਫਿਰ ਉਹ ਬੇਗਮ ਪੁੱਛਣ ਲੱਗੀ, ਹਨੇਰਾ ਸੀ ਕੁਝ ਸਾਫ਼ ਨਹੀਂ ਸੀ ਦਿਸ ਰਿਹਾ, ਕਹਿੰਦੀ ਤੂੰ ਕੌਣ ਹੈ ਕੌਣ ਹੈ? ਏਦਾਂ ਉਹਨੇ ਡਰ ਕੇ ਘਬਰਾ ਕੇ ਸਵਾਲ ਕੀਤਾ।
ਲੇਵਤ ਹੀ ਉਤਰਿਓ ਤਰੇ ਕਰ ਛਾਰ ਉੱਚੋ ਹੈ।
ਭਾਈ ਸਾਹਿਬ ਅੱਗੋਂ ਕੁਝ ਨਹੀਂ ਬੋਲੇ, ਉਹਨਾਂ ਨੇ ਡੱਬਾ ਖੋਇਆ ਉਹਦੇ ਗੋਡੇ ਥੱਲਿਓ ਖਿੱਚਿਆ, ਉਹ ਡੱਬਾ ਲੈ ਕੇ ਛਾਲ ਮਾਰੀ, ਭਾਈ ਵਿਧੀ ਚੰਦ ਜੀ ਹਾਥੀ ਤੋਂ ਥੱਲੇ ਉੱਤਰ ਆਏ।
ਚੋਰ ਚੋਰ ਤੂੰ ਕੀ ਤਬੇ ਦੋਰੇ ਨਰ ਆਏ।
ਬੇਗਮ ਉੱਚੀ ਉੱਚੀ ਰੋਲਾ ਪਾ ਦਿੱਤਾ ਬੇਗਮ ਨੇ, ਚੋਰ 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 ਆ ਗਿਆ, ਆ ਚੋਰ ਮੇਰੇ ਕੋਲੋਂ ਗਹਿਣੇ ਲਈ ਜਾਂਦਾ। ਕਹਿੰਦੇ ਉਸ ਵੇਲੇ ਉਹਨੇ ਜਦੋਂ ਰੋਲਾ ਪਾਇਆ ਬੇਗਮ ਨੇ, ਉਹਦੇ ਸਿਪਾਹੀ ਜਿਹੜੇ ਇਧਰ ਉਧਰ ਫਿਰਦੇ ਸੀ ਉਹ ਸਾਰੇ ਇਕੱਠੇ ਹੋ ਕੇ ਕੋਲ ਆ ਗਏ।
ਹੱਥਣੀ ਕੇ ਚੋਂ ਦਿਸ਼ ਫਿਰੇ ਨੈ ਕੁਛ ਦਰਸਾਏ।
ਉਹ ਹੱਥਣੀ ਦੇ ਚਾਰੇ ਪਾਸੇ ਘੁੰਮ ਘੁੰਮ ਕੇ ਫਿਰ ਫਿਰ ਕੇ ਵੇਖਣ ਲੱਗੇ, ਪਰ ਉਹਨਾਂ ਨੂੰ ਕੋਈ ਚੋਰ ਨਹੀਂ ਦਿਸਿਆ, ਹਨੇਰਾ ਵੀ ਸੀ ਤੇ ਰਾਤ ਦਾ ਸਮਾਂ ਹੋਣ ਕਰਕੇ ਹੱਥਣੀ ਦੇ ਚਾਰੇ ਪਾਸੇ ਫਿਰ ਫਿਰ ਕੇ ਵੇਖਦੇ ਨੇ, ਪਰ ਉਹਨਾਂ ਨੂੰ ਕੋਈ ਵੀ ਚੋਰ ਨਜ਼ਰ ਨਹੀਂ ਆਇਆ।
ਬਿਧੀ ਚੰਦ ਕਰ ਸ਼ੀਗਰਤਾ ਤਜ ਮਗ ਤਤਕਾਲਾ।
ਜਿੰਨੇ ਨੂੰ ਲੱਭਣ ਲੱਗੇ ਇੰਨੇ ਨੂੰ ਭਾਈ ਬਿਧੀ ਚੰਦ ਜੀ ਤਾਂ ਛੂਟ ਲਾ ਕੇ ਕਿੰਨੀ ਦੂਰ ਵੀ ਨਿਕਲ ਜਾ ਚੁੱਕੇ ਸੀ। ਇੰਨੀ ਦੇਰ ਨੂੰ ਤਾਂ ਭਾਈ ਬਿਧੀ ਚੰਦ ਜੀ ਦਰਿਆ ਪਾਰ ਕਰ ਚੁੱਕੇ ਸਨ, ਚਲਦਿਆਂ ਚਲਦਿਆਂ ਇੰਨੀ ਤੇਜ਼ੀ ਨਾਲ ਭਾਈ ਵਿਧੀ ਚੰਦ ਜੀ ਉਥੋਂ ਗਏ ਨੇ।
ਸੰਪਟ ਦਿੜ ਸੰਭਾਰ ਕਰ ਪਾਛੇ ਹਟ ਚਾਲਾ।
ਜਿਹੜਾ ਵੱਡਾ ਡੱਬਾ ਸੀ ਨਾ ਗਹਿਣਿਆਂ ਦਾ ਭਰਿਆ ਹੋਇਆ, ਭਾਈ ਵਿਧੀ ਚੰਦ ਜੀ ਉਹ ਲੈ ਕੇ ਬੜੀ ਛੇਤੀ ਦੇ ਨਾਲ ਉਥੋਂ ਫਰਾਗਤ ਹੋ ਕੇ ਚੱਲ ਪਏ।
ਦੂਰ ਫਰਕ ਕੋ ਪਾਏ ਕਰ ਪ੍ਰਾਤੀ ਹੋਏ ਆਈ।
ਇੰਨਾ ਜ਼ਿਆਦਾ ਫਰਕ ਪਾ ਦਿੱਤਾ ਭਾਈ ਵਿਧੀ ਚੰਦ ਨੇ ਵੀ ਹੁਣ ਉਹ ਲੱਗ ਹੀ ਨਹੀਂ ਸਕਦੇ, ਨੇੜੇ ਹੀ ਨਹੀਂ ਪਹੁੰਚ ਸਕਦੇ। ਸਵੇਰੇ ਦਿਨ ਚੜ੍ਹਦਿਆਂ ਤੱਕ ਤਾਂ ਭਾਈ ਵਿਧੀ ਚੰਦ ਜੀ ਬਹੁਤ ਦੂਰ ਜਾ ਨਿਕਲੇ, ਉਹ ਤਾਂ ਕਰਤਾਰਪੁਰ ਸਾਹਿਬ ਦੇ ਨੇੜੇ ਲੱਗਣ ਵਾਲੇ ਹੋ ਗਏ ਭਾਈ ਵਿਧੀ ਚੰਦ ਜੀ। ਇਧਰ ਸਿਪਾਹੀ ਉੱਥੇ ਹੀ ਲੱਭੀ ਜਾਂਦੇ ਨੇ, ਆਲੇ ਦੁਆਲੇ ਵੇਖੀ ਜਾਂਦੇ ਨੇ ਵੀ ਚੋਰ ਕਿਹੜਾ, ਇੰਨਾ ਦਲੇਰ ਚੋਰ ਕਿਹੜਾ ਜਿਹੜਾ ਬੇਗਮ ਦੇ ਗਹਿਣਿਆਂ ਨੂੰ ਚੋਰੀ ਕਰਕੇ ਲੈ ਗਿਆ, ਉਹ ਵੀ ਇੰਨੇ ਕਰੜੇ ਪਹਿਰੇ ਵਿਚ ਇੰਨੇ ਸਿਪਾਹੀਆਂ ਵਿਚੋਂ ਨਿਕਲ ਗਿਆ ਲੈ ਕੇ, ਕੌਣ ਹੋ ਸਕਦਾ? ਕਹਿੰਦੇ ਇਸ ਤਰ੍ਹਾਂ ਸਾਰੇ ਚੋਰ ਉਹ ਲੱਭ ਰਹੇ ਨੇ, ਭਾਲ ਕਰ ਰਹੇ ਨੇ ਸਿਪਾਹੀ।
ਉਲੰਘ ਬਿਬਾਸਾ ਨਦੀ ਕੋ ਸਭ ਚਿੰਤ ਗਵਾਈ।
ਇਧਰ ਭਾਈ ਵਿਧੀ ਚੰਦ ਨੇ ਬਿਆਸ ਦਰਿਆ ਪਾਰ ਕੀਤਾ, ਜਦੋਂ ਦਰਿਆ ਪਾਰ ਕਰਕੇ ਉਹਨਾਂ ਨੇ ਸਾਰੀ ਚਿੰਤਾ ਗਵਾ ਦਿੱਤੀ ਵੀ ਹੁਣ ਨੀ ਸਿਪਾਹੀ ਮੇਰੇ ਨੇੜੇ ਆ ਸਕਦੇ। ਇੰਨੀ ਚੇਤੀ ਨਾਲ ਪੈਂਡਾ ਤੈਅ ਕੀਤਾ ਭਾਈ ਬਿਧੀ ਚੰਦ ਨੇ ਕਿ ਬਿਆਸ ਦਰਿਆ ਪਾਰ ਕਰਕੇ ਸਾਰੀ ਚਿੰਤਾ ਛੱਡ ਦਿੱਤੀ।
ਕੰਮ ਮੈਂ ਨਰ ਇਤ ਉਤ ਫਿਰੇ ਮਗ ਨੇਰੇ ਨੇੜੇ।
ਉਹ ਜਿਹੜੇ ਸਿਪਾਹੀ ਸੀ ਉਹਨਾਂ ਨੇ ਆਖਿਆ ਵੀ ਇੰਨੀ ਚੇਤੀ ਚੋਰ ਥੋੜੀ ਦੂਰ ਜਾ ਸਕਦਾ, ਉਹ ਨੇੜੇ ਨੇੜੇ ਹੀ ਵੇਖੀ ਜਾਂਦੇ। ਉਹਨਾਂ ਦੇ ਦਿਮਾਗ ਚੋਂ ਨਿਕਲ ਗਈ ਗੱਲ ਵੀ ਚੋਰ ਇੰਨੀ ਦੂਰ ਵੀ ਨਿਕਲ ਸਕਦਾ, ਬਿਆਸ ਦਰਿਆ ਵੱਲ ਕੋਈ ਆਇਆ ਹੀ ਨਹੀਂ, ਨੇੜੇ ਨੇੜੇ ਹੀ ਵੇਖੀ ਜਾਂਦੇ। ਨੇੜੇ ਤੇੜੇ ਜਿਹੜੇ ਖੇਤ ਨੇ ਜੰਗਲ ਸੀ ਉੱਥੇ ਹੀ ਵੇਖੀ ਜਾਂਦੇ ਨੇ, ਪਰ ਉੱਥੇ ਕੋਈ ਹੋਵੇ ਤੇ ਉਹਨਾਂ ਨੂੰ ਮਿਲੇ।
ਮੈਂ ਪਾਇਓ ਤਸਕਰ ਗਇਓ ਬਿਸਮਾਏ ਕਨੇਰੇ।
ਉਹਨਾਂ ਨੂੰ ਚੋਰ ਨਹੀਂ ਲੱਭਿਆ, ਬੜੇ ਦੁਖੀ ਹੋਏ, ਹੈਰਾਨ ਵੀ ਹੋਏ, ਦੰਗ ਰਹਿ ਗਏ ਕਿ ਇਸ ਤਰ੍ਹਾਂ ਦਾ ਚੋਰ ਵੀ ਹੋ ਸਕਦਾ।
ਬੇਗਮ ਪਈ ਹੀਰਾਨ ਮਨ ਅਸ ਚੋਰ ਨਹੇਰਾ।
ਉਹ ਬੇਗਮ ਵੀ ਦੰਗ ਰਹਿ ਗਈ, ਹੈਰਾਨ ਹੋ ਗਈ, ਇਹੋ ਜਿਹਾ ਚੋਰ ਮੈਂ ਨਹੀਂ ਅੱਜ ਤੋਂ ਪਹਿਲਾਂ ਕਦੇ ਨਾ ਸੁਣਿਆ ਤੇ ਨਾ ਵੇਖਿਆ, ਤੇ ਵਾਕਈ ਭਾਈ ਬਿਧੀ ਚੰਦ ਜਿਹਾ ਕੋਈ ਨਾ ਹੋਇਆ ਤੇ ਨਾ ਹੋਣਾ। ਜਿਹੋ ਜੇ ਸਨ ਉਹੋ ਜੇ ਆਪ ਹੀ ਨੇ ਭਾਈ ਬਿਧੀ ਚੰਦ ਜੀ। ਬੇਗਮ ਸੋਚਦੀ ਹੈ ਕਹਿੰਦੀ ਇਹੋ ਜਿਹਾ ਚੋਰ ਜਿਹੜਾ ਏਦਾਂ ਕੋਲੋਂ ਖੋ ਕੇ ਲੈ ਜਾਏ, ਹਜ਼ਾਰਾਂ ਦੀ ਗਿਣਤੀ ਚ ਸਿਪਾਹੀ ਪਹਿਰੇ ਤੇ ਹੋਣ ਤੇ ਵਿਚੋਂ ਏਦਾਂ ਸਮਾਨ ਖੋਹ ਕੇ ਲੁੱਟ ਮਾਰ ਕਰਕੇ ਲੈ ਜਾਏ, ਏਦਾਂ ਦਾ ਲੁੱਟ ਮਾਰ ਕਰਨ ਵਾਲਾ ਅਸੀਂ ਕੋਈ ਸਿਪਾਹੀ ਨੀ ਵੇਖਿਆ, ਕੋਈ ਚੋਰ ਨੀ ਵੇਖਿਆ।
ਤੁਮ ਸਭ ਮੈਂ ਤੇ ਲੈ ਗਇਓ ਹੱਠ ਧਾਰ ਬਡੇਰਾ।
ਬੇਗਮ ਉਹਨਾਂ ਸਿਪਾਹੀਆਂ ਨੂੰ ਝਿੜਕਦੀ ਕਹਿੰਦੇ ਤੁਸੀਂ ਕੀ ਕਰਦੇ ਸੀ ਇਧਰ ਉਧਰ ਫਿਰਦੇ, ਤੁਹਾਡੇ ਵਿਚੋਂ ਆਇਆ ਉਹ ਚੋਰ ਆ ਕੇ ਮੇਰਾ ਇਹ ਸਾਰਾ ਗਹਿਣਿਆਂ ਦਾ ਡੱਬਾ ਖੋਹ ਕੇ ਲੈ ਗਿਆ, ਤੁਸੀਂ ਕਿੱਥੇ ਸੀ, ਤੁਹਾਡਾ ਧਿਆਨ ਕਿੱਥੇ ਸੀ। ਬੇਗਮ ਜਿਹੜੀ ਆਪਣੇ ਉਹਨਾਂ ਸਿਪਾਹੀਆਂ ਨੂੰ ਡਾਂਟ ਰਹੀ ਹੈ, ਉਹਨਾਂ ਨੂੰ ਤਾੜਨਾ ਕਰ ਰਹੀ ਹੈ।
ਸ੍ਰੀ ਸਤਿਗੁਰ ਗੁਣ ਗਾਵਤੋ ਆਨੰਦ ਉਪਜਾਵੇ।
ਇਧਰ ਭਾਰੀ ਵਿਧੀ ਚੰਦ ਜੀ ਡੱਬਾ ਪੜਿਆ ਹੋਇਆ ਗਹਿਣਿਆਂ ਦਾ, ਤੇ ਲੈ ਕੇ ਡੱਬਾ ਉਹ ਗਹਿਣਿਆਂ ਦਾ ਪੜਦੇ ਜਾ ਰਹੇ ਨੇ। ਗੁਰ ਮੇਰੇ ਸੰਗ ਸਦਾ ਹੈ ਨਾਲ, ਗੁਰੂ ਮੇਰੇ ਸਦਾ ਸੰਗ ਹੈ, ਸਦਾ ਨਾਲ ਹੈ, ਸਦਾ ਹੀ ਮੇਰੇ ਨਾਲ ਹੈ, ਸਦਾ ਹੀ ਮੇਰੀ ਸਹਾਇਤਾ ਕਰਨ ਵਾਲਾ, ਮੇਰਾ ਸਤਿਗੁਰ ਰਖਵਾਲਾ ਹੋਵਾ। ਇਹ ਪੜਦਿਆਂ ਪੜਦਿਆਂ ਭਾਈ ਬਿਧੀ ਚੰਦ ਜੀ ਕਰਤਾਰਪੁਰ ਸਾਹਿਬ ਨੂੰ ਜਾ ਰਹੇ ਨੇ।
ਬਿਧੀ ਚੰਦ ਕਰਤਾਰਪੁਰ ਮਾਰਗ ਕੋ ਆਵੇ।
ਭਾਈ ਬਿਧੀ ਚੰਦ ਜੀ ਚਲਦਿਆਂ ਚਲਦਿਆਂ ਸ੍ਰੀ ਕਰਤਾਰਪੁਰ ਸਾਹਿਬ ਦੇ ਰਸਤੇ ਨੂੰ ਆ ਗਏ।
ਸੁਖ ਸਿਉ ਪਹੁੰਚਿਓ ਆਏ ਕਰ ਪੁਰ ਵਿਖੇ ਪ੍ਰਵੇਸ਼ਾ।
ਭਾਈ ਬਿਧੀ ਚੰਦ ਜੀ ਬੜੇ ਸੁਖ ਨਾਲ ਬੜੇ ਆਨੰਦ ਨਾਲ, ਵਾਲ ਵੀ ਵਿੰਗਾ ਨਹੀਂ ਹੋਇਆ ਕਿਉਂਕਿ ਵਿੱਚ ਕਰਤਾ ਪੁਰਖ ਖਲੋਇਆ, ਵਾਲ ਨਾ ਵਿੰਗਾ ਹੋਆ, ਬਿਲਕੁਲ ਚੜ੍ਹਦੀ ਕਲਾ ਵਿੱਚ ਭਾਈ ਬਿਧੀ ਚੰਦ ਜੀ ਉਹ ਗਹਿਣਿਆਂ ਦਾ ਡੱਬਾ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਆ ਕੇ ਪ੍ਰਵੇਸ਼ ਕੀਤਾ ਹੈ।
ਗਇਓ ਮਹਿਲ ਜੈ ਨਾਨਕੀ ਆਨੰਦ ਵਿਸ਼ੇਖਾ।
ਡੱਬਾ ਲੈ ਕੇ ਗਹਿਣਿਆਂ ਦਾ ਉੱਥੇ ਆਏ ਨੇ ਜਿੱਥੇ ਮਾਤਾ ਨਾਨਕੀ ਜੀ ਦਾ ਨਿਵਾਸ ਹੈ, ਜਿੱਥੇ ਮਾਤਾ ਨਾਨਕੀ ਜੀ ਦਾ ਮਹਿਲ ਸੀ ਉੱਥੇ ਭਾਈ ਬਿਧੀ ਚੰਦ ਜੀ ਆਏ ਹਨ।
ਸੁੰਦਰ ਸੰਪਟ ਹੇਮ ਕੋ ਧਰ ਦੀਨ ਅਗਾਰੀ।
ਆ ਕੇ ਉਹ ਸੋਹਣਾ ਸੋਨੇ ਦਾ ਡੱਬਾ ਬੜਾ ਵੱਡਾ ਵਿੱਚ ਗਹਿਣੇ ਭਰੇ ਹੋਏ ਸੀ ਉਹ ਲਿਆ ਕੇ ਭਾਈ ਬਿਧੀ ਚੰਦ ਨੇ ਮਾਤਾ ਜੀ ਦੇ ਸਾਹਮਣੇ ਰੱਖਿਆ ਹੈ।
ਹੱਥ ਜੋੜ ਕਰ ਬੰਦਨਾ ਸਭ ਗਿਰਾ ਉਚਾਰੀ।
ਹੱਥ ਜੋੜ ਕੇ ਭਾਈ ਸਾਹਿਬ ਨੇ ਬੜੇ ਪਿਆਰ ਨਾਲ ਵੰਦਨਾ ਕੀਤੀ, ਮਾਤਾ ਜੀ ਨੂੰ ਨਮਸਕਾਰ ਕਰਕੇ ਕਹਿਣ ਲੱਗੇ,
ਮਾਤਾ ਕਰੀ ਸਹਾਇਤਾ ਇਹ ਭੁੱਖ ਨਿਆਣੇ।
ਕਹਿਣ ਲੱਗੇ ਮਾਤਾ ਜੀ ਤੁਸੀਂ ਸਹਾਇਤਾ ਕੀਤੀ ਹੈ ਮੇਰੀ, ਤੁਹਾਡੀ ਸਹਾਇਤਾ ਨਾਲ ਮੈਂ ਇਹ ਗਹਿਣੇ ਲੈ ਆਇਆ। ਇਹ ਬੇਗਮ ਦੇ ਗਹਿਣੇ ਨੇ, ਜਿਹੜੀ ਬਾਦਸ਼ਾਹ ਦੀ ਖਾਸ ਬੇਗਮ ਸੀ ਉਹਦੇ ਗਹਿਣੇ ਨੇ, ਤੇ ਮਾਤਾ ਜੀ ਤੁਸੀਂ ਮੇਰੀ ਸਹਾਇਤਾ ਕੀਤੀ ਹੈ ਤੇ ਮੈਂ ਇਹ ਗਹਿਣੇ ਆਪ ਜੀ ਵਾਸਤੇ ਲੈ ਆਇਆ ਹਾਂ।
ਬੇਗਮ ਡੇਰਾ ਨਿਕਟ ਹੀ ਮਿਲ ਗਇਓ ਮਹਾਨੇ।
ਤੇ ਮਾਤਾ ਜੀ ਮੈਨੂੰ ਲਾਹੌਰ ਨਹੀਂ ਜਾਣਾ ਪਿਆ, ਬੇਗਮ ਦਾ ਡੇਰਾ ਮੈਨੂੰ ਨੇੜੇ ਹੀ ਮਿਲ ਗਿਆ ਗੋਇੰਦਵਾਲ ਸਾਹਿਬ ਦੇ, ਉਥੋਂ ਹੀ ਮੈਂ ਇਹ ਕੰਮ ਕਰਕੇ ਵਾਪਸ ਮੁੜਾਇਆ।
ਸਿੱਖਣ ਕੇ ਕਾਰਜ ਪੁਰੋ ਜੈ ਕਹਾਂ ਸਾਈ।
ਇਹ ਮਾਤਾ ਜੀ ਤੁਸੀਂ ਆਪਣੇ ਸਿੱਖਾਂ ਦੇ ਕਾਰਜ ਪੂਰੇ ਕਰਨ ਵਾਲੇ ਹੋ, ਜਿੱਥੇ ਕਿੱਥੇ ਆਪਣੇ ਸਿੱਖਾਂ ਦੀ ਸਹਾਇਤਾ ਕਰਨ ਵਾਲੇ ਹੋ।
ਰਾਖੋ ਮੇਰੀ ਲਾਜ ਨਿਤ ਇਹ ਕਹਾਂ ਬਡਾਈ।
ਮਾਤਾ ਜੀ ਤੁਸੀਂ ਨਿਤ ਮੇਰੀ ਲਾਜ ਰੱਖਦੇ ਤਾਂ ਕੋਈ ਵੱਡਾ ਕੰਮ ਹੀ ਕੋਈ ਨਹੀਂ ਸੀ, ਤੁਸੀਂ ਤਾਂ ਮੇਰੀ ਬੜੀ ਵੱਡੀ ਭਾਰੀ ਲਾਜ ਹਰ ਥਾਂ ਤੇ ਹਰ ਜਗ੍ਹਾ ਤੇ ਰੱਖਦੇ ਹੋ।
ਬਿਸਮਤ ਚਿਤਵੈ ਨਾਨਕੀ ਆਨੰਦ ਉਪਜਾਇਓ।
ਮਾਤਾ ਜੀ ਉਹ ਡੱਬਾ ਵੇਖਦੇ ਵੇਖ ਕੇ ਹੈਰਾਨ ਵੀ ਹੁੰਦੇ ਨੇ ਤੇ ਫਿਰ ਮਨ ਚ ਆਨੰਦਿਤ ਵੀ ਹੁੰਦੇ ਨੇ ਵੀ ਇਹੋ ਜੇ ਸਿੱਖ ਸੁਣਿਆ ਹੀ ਸੀ ਪਰ ਅੱਜ ਅੱਖਾਂ ਨਾਲ ਵੀ ਤੱਕ ਲਿਆ। ਇਹੋ ਜਿਹਾ ਦਲੇਰ ਹੈ ਭਾਈ ਬਿਧੀ ਚੰਦ, ਇਹੋ ਜੀ ਚਤਰਾਈ ਹੈ ਭਾਈ ਬਿਧੀ ਚੰਦ ਦੇ ਅੰਦਰ।
ਚੋਰੀ ਮੈਂ ਅਤਿਸ਼ੈ ਚਤੁਰ ਤੂਰਨ ਹੀ ਲਿਆਇਓ।
ਬੜੇ ਚਤੁਰ ਨੇ ਭਾਈ ਬਿਧੀ ਚੰਦ ਜੀ, ਬੜੇ ਸਿਆਣੇ ਨੇ। ਮੈਂ ਹਾਲੇ ਕੱਲ ਹੀ ਇਹ ਗੱਲ ਕਹੀ ਸੀ ਤੇ ਇੱਕ ਦਿਨ ਚ ਇਹ ਕੰਮ ਕਰਕੇ ਦੂਜੇ ਦਿਨ ਭਾਈ ਬਿਧੀ ਚੰਦ ਜੀ ਵਾਪਸ ਵੀ ਮੁੜ ਆਏ ਨੇ।
ਦਾਸੀ ਸੰਗ ਬਖਾਨ ਕੈ ਸੰਪਟ ਖੁਲਵਾਇਓ।
ਮਾਤਾ ਨਾਨਕੀ ਜੀ ਨੇ ਆਪਣੀ ਦਾਸੀ ਨੂੰ ਹੁਕਮ ਕੀਤਾ ਵੀ ਡੱਬਾ ਖੋਲ ਤੇ ਦਾਸੀ ਨੇ ਉਸ ਵੇਲੇ ਮਾਤਾ ਜੀ ਦੀ ਆਗਿਆ ਲੈ ਕੇ ਡੱਬਾ ਖੋਲਿਆ ਹੈ।
ਭਰਿਓ ਜਵਾਹਰ ਬ੍ਰਿੰਦ ਤੇ ਜਗਮਗ ਚਮਕਾਇਓ।
ਡੱਬਾ ਖੋਲਿਆ ਤੋ ਜਵਾਹਰਾਤਾਂ ਨਾਲ ਭਰਿਆ ਹੋਇਆ, ਜਗਮਗ ਜਗਮਗ ਉਹਦੇ ਵਿਚ ਜਿਹੜੇ ਗਹਿਣੇ ਸਨ ਉਹ ਜਗਮਗ ਜਗਮਗ ਕਰਕੇ ਚਮਕ ਰਹੇ ਨੇ।
ਮੁਕਤਾ ਗਨ ਕਰਨਾ ਪਰਨ ਵੱਡ ਆਪ ਸੁਟਾਰੇ।
ਮੋਤੀਆਂ ਦੇ ਵਿਚ ਸਮੂਹ ਨੇ, ਕੰਨਾਂ ਵਿਚ ਪਾਉਣ ਵਾਲੇ ਝੁਮਕੇ ਕਾਂਟੇ ਆਦਿਕ ਬੜੇ ਬੜੇ ਵੱਡੇ ਆਕਾਰ ਦੇ ਜਿਨ੍ਹਾਂ ਚ ਮੋਤੀਆਂ ਦੀਆਂ ਲੜੀਆਂ ਪਰੋਈਆਂ ਹੋਈਆਂ ਉਹ ਹਨ।
ਸੀਸ ਫੁੱਲ ਹੀਰੇ ਜਰੇ ਜਿਨ ਮੋਲੇ ਉਦਾਰੇ।
ਜਿਹੜਾ ਸਿਰ ਤੇ ਫੁੱਲ ਪਾਇਆ ਹੁੰਦਾ ਜਿਹਨੂੰ ਚੌਂਕ ਆਦਿਕ ਵੀ ਕਹਿ ਦਿੰਦੇ ਨੇ ਉਹ ਬੜੇ ਕੀਮਤੀ ਹਨ, ਉਹ ਵੀ ਵਿਚ ਪਏ ਵੇਖੇ ਨੇ ਮਾਤਾ ਜੀ ਨੇ।
ਬੇਸਰ ਗਰ ਪੂਖਨ ਪਲੇ ਅਰ ਹਾਥਨ ਕੇਰੇ।
ਫਿਰ ਕਹਿੰਦੇ ਨੱਥ ਪਈ ਹੋਈ ਆ ਬੜੀ, ਬੜੀਆਂ ਕੀਮਤੀ ਨੱਥਾਂ, ਇੱਕ ਥੋੜੀ ਨੇ ਕਈ ਨੱਥਾਂ ਪਈਆਂ ਹੋਈਆਂ। ਤੇ ਫਿਰ ਬੜੇ ਗਲਾਂ ਦੇ ਪਾਏ ਜਿਹੜੇ ਭੂਖਣ ਗਲ ਚ ਪਾਉਣ ਵਾਲੇ ਹੁੰਦੇ ਨੇ, ਹੀਰਿਆਂ ਦੇ ਜੜੇ ਹੋਏ ਕੀਮਤੀ ਹਾਰ ਨੇ। ਫਿਰ ਹੱਥਾਂ ਚ ਪਾਉਣ ਵਾਲੇ ਬੜੇ ਸੋਹਣੇ ਕੰਗਣ ਆਦਿਕ ਹਨ।
ਦੇਖਤ ਦੇਤ ਪ੍ਰਮੋਦ ਕੋ ਦੁਤਵੰਤ ਵਡੇਰੇ।
ਜਿਨ੍ਹਾਂ ਨੂੰ ਵੇਖਦੇ ਹੀ ਬੜੀ ਖੁਸ਼ੀ ਹੁੰਦੀ, ਬੜੇ ਸੋਹਣੇ ਗਹਿਣੇ ਨੇ ਤੇ ਵੇਖਦੇ ਹੀ ਬੜੀ ਖੁਸ਼ੀ ਹੁੰਦੀ ਹੈ।
ਔਰ ਪਰ ਸਨ ਬਹੁ ਨਾਨਕੀ ਪਰ ਸੁੰਦਰ ਦੀਨੇ।
ਮਾਤਾ ਨਾਨਕੀ ਜੀ ਬੜੇ ਖੁਸ਼ ਹੋਏ, ਗਹਿਣੇ ਵੇਖ ਕੇ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਮਾਤਾ ਨਾਨਕੀ ਜੀ ਨੇ ਵਰ ਦਿੱਤਾ। ਵਰ ਦੇ ਕੇ ਭਾਈ ਬਿਧੀ ਚੰਦ ਜੀ ਨੂੰ ਨਿਵਾਜਣ ਲੱਗੇ।
ਗੁਰ ਜਸ ਕੇ ਸੰਗ ਜਸ ਰਹੇ ਜਦ ਮੈਂ ਸੁਖ ਲੀਨੇ।
ਵਚਨ ਕੀਤਾ ਮਾਤਾ ਜੀ ਨੇ, ਭਾਈ ਬਿਧੀ ਚੰਦ ਜੀ ਗੁਰੂ ਸਾਹਿਬ ਦੇ ਜਸ ਨਾਲ ਤੁਹਾਡਾ ਜਸ ਵੀ ਜਗਤ ਵਿਚ ਪ੍ਰਗਟ ਰਹੇਗਾ। ਔਰ ਇਸ ਜਗਤ ਵਿਚ ਤੁਹਾਨੂੰ ਸਾਰੇ ਸੁਖ ਪ੍ਰਾਪਤ ਹੋਣਗੇ।
ਸਤਨਾਮ ਮਨ ਮੈਂ ਬਸੈ ਸਿੱਖੀ ਵੱਡ ਤਾਰੋ।
ਪਰਮੇਸ਼ਰ ਦਾ ਸੱਚਾ ਨਾਮ ਤੁਹਾਡੇ ਹਿਰਦੇ ਚ ਵਸੇਗਾ ਔਰ ਤੁਸੀਂ ਗੁਰੂ ਕੀ ਵੱਡੀ ਸਿੱਖੀ ਨੂੰ ਹਿਰਦੇ ਚ ਕਮਾਓਗੇ, ਧਾਰਨ ਕਰੋਗੇ।
ਜਨਮ ਮਰਨ ਬੰਧਨ ਛੁਟੈ ਗੁਰ ਤੋਏ ਉਧਾਰੋ।
ਜਨਮ ਤੇ ਮਰਨ ਦੇ ਬੰਧਨਾਂ ਤੋਂ ਛੁੱਟ ਜਾਓਗੇ, ਸਤਿਗੁਰੂ ਜੀ ਤੁਹਾਡਾ ਉਧਾਰ ਕਰਨਗੇ, ਪਰਲੋਕ ਵਿਚ ਵੀ ਤੁਹਾਨੂੰ ਆਪਣੇ ਨਾਲ ਰੱਖਣਗੇ।
ਤੋਹੇ ਨਾਮ ਕੋ ਉਚਰ ਕਰ ਰਿਪ ਤੇ ਜੈ ਪਾਵੇ।
ਆਉਣ ਵਾਲੇ ਸਮੇਂ ਵਿਚ ਭਾਈ ਬਿਧੀ ਚੰਦ ਜੀ ਤੁਹਾਡਾ ਨਾਂ ਲੈ ਕੇ ਸਿੱਖ ਜਦੋਂ ਰਣ ਮੈਦਾਨ ਚ ਲੜਿਆ ਕਰਨਗੇ, ਤੁਹਾਡਾ ਨਾਂ ਲੈ ਕੇ ਲੜਿਆ ਕਰਨਗੇ ਤੇ ਦੁਸ਼ਮਣਾਂ ਤੇ ਫਤਿਹ ਪ੍ਰਾਪਤ ਕਰਿਆ ਕਰਨਗੇ। ਤੁਹਾਡੇ ਨਾਂ ਨਾਲ ਹੀ ਉਹਨਾਂ ਨੂੰ ਫਤਿਹ ਪ੍ਰਾਪਤ ਹੋਇਆ ਕਰੇਗੀ।
ਪੁਰਸ਼ਾਰਥ ਗੁਰ ਹਿਤ ਕਰੇ ਸਭ ਵਿਘਨ ਮਿਟਾਵੇ।
ਔਰ ਇਹੋ ਜਿਹਾ ਭਾਰੀ ਪੁਰਸ਼ਾਰਥ ਗੁਰੂ ਹਿਤ ਤੁਸੀਂ ਕਰੋਗੇ ਔਰ ਤੁਹਾਡੇ ਸਾਰੇ ਵਿਘਨ ਮਿਟੇ ਰਹਿਣਗੇ।
ਭਾਰੀ ਉਪਕਾਰੀ ਬਹੁ ਰਿਓ ਵਿਦਤੇ ਜਗ ਮਾਈ।
ਤੁਸੀਂ ਮਹਾਨ ਪਰ ਉਪਕਾਰੀ ਹੋ ਕੇ ਜਗਤ ਵਿਚ ਪਦਿਤ ਹੋਵੋਗੇ, ਪ੍ਰਗਟ ਹੋਵੋਗੇ ਸਾਰੇ ਸੰਸਾਰ ਵਿਚ, ਤੁਹਾਡਾ ਇਹ ਪਰ ਉਪਕਾਰ ਵਿਦਤ ਹੋਵੇਗਾ, ਪ੍ਰਗਟ ਹੋਵੇਗਾ।
ਦੁੱਖ ਪਹੀਨ ਤਨ ਤੋ ਰਹੇ ਸਭ ਕਰੇ ਸਰਾਈ।
ਤੁਹਾਡਾ ਸਰੀਰ ਦੁੱਖਾਂ ਤੋਂ ਵਿਹੂਣਾ ਰਹੇ, ਤੁਹਾਡੇ ਸਰੀਰ ਨੂੰ ਕਦੇ ਕੋਈ ਦੁੱਖ ਨਾ ਲੱਗੇ। ਭਾਈ ਬਿਧੀ ਚੰਦ ਮਾਤਾ ਜੀ ਵਰ ਦੇ ਰਹੇ ਨੇ ਤੇ ਤੁਸੀਂ ਸਦਾ ਪਰਮੇਸ਼ਰ ਦਾ ਜਸ ਕਰਦੇ ਰਹੋ, ਸਦਾ ਪਰਮੇਸ਼ਰ ਦੀ ਆਰਾਧਨਾ ਕਰਦੇ ਰਹੋ।
ਬਾਰ ਬਾਰ ਇਮ ਨਾਨਕੀ ਆਸ਼ਕ ਬੋਧੀ ਨੇ,
ਬਾਰ ਬਾਰ ਮਾਤਾ ਜੀ ਨੇ ਅਸੀਸਾਂ ਦਿੱਤੀਆਂ, ਬਾਰ ਬਾਰ ਏਦਾਂ ਦੇ ਆਸ਼ੀਰਵਾਦ ਦਿੱਤੇ, ਵਰ ਦਿੱਤੇ ਨੇ ਮਾਤਾ ਨਾਨਕੀ ਜੀ ਨੇ।
ਆਗੇ ਆਲੇ ਕਰ ਮਾਤ ਤੇ ਉਠ ਬੰਧਨ ਕੀ ਨੇ,
ਫਿਰ ਮਾਤਾ ਜੀ ਨੂੰ ਮੱਥਾ ਟੇਕ ਕੇ ਮਾਤਾ ਜੀ ਕੋਲੋਂ ਆਗਿਆ ਲੈ ਕੇ ਵੰਦਨਾ ਕੀਤੀ ਹੈ ਬਾਰ ਭਾਈ ਬਿਧੀ ਚੰਦ ਜੀ ਨੇ।
ਸ੍ਰੀ ਹਰਗੋਬਿੰਦ ਕੋ ਦਰਸ ਪੁਨ ਜਾਏ ਨਿਆਰਾ,
ਫਿਰ ਆ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਭਾਈ ਬਿਧੀ ਚੰਦ ਜੀ ਨੇ।
ਪਗ ਪੰਕਜ ਪਰ ਸੀਸ ਧਰ ਪਰ ਸੰਗੀ ਉਚਾਰਾ,
ਆ ਕੇ ਸਤਿਗੁਰਾਂ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ, ਫਿਰ ਸਾਰਾ ਪ੍ਰਸੰਗ ਦੱਸਿਆ ਜਿਵੇਂ ਗਹਿਣੇ ਲੈ ਕੇ ਆਏ ਨੇ ਉਹ ਸਾਰਾ ਪ੍ਰਸੰਗ ਦੱਸਿਆ ਸਤਿਗੁਰਾਂ ਨੂੰ।
ਮੁਸਕਾਨੇ ਗੁਣ ਖਾਨ ਸੁਣ ਸਨਮਾਨ ਬਿਠਾਇਓ,
ਸੁਣ ਕੇ ਸਤਿਗੁਰੂ ਜੀ ਮੁਸਕਰਾ ਪਏ ਤੇ ਬੜਾ ਸਨਮਾਨ ਸਤਕਾਰ ਦੇ ਕੇ ਭਾਈ ਬਿਧੀ ਚੰਦ ਜੀ ਨੂੰ ਆਪਣੇ ਕੋਲ ਬਿਠਾਇਆ।
ਤੁਵ ਸਮਤਾ ਨੇ ਕਿਸੂ ਮੈਂ ਜਸ ਪਾਤ ਸੁਣਾਇਓ,
ਭਾਈ ਬਿਧੀ ਚੰਦ ਤੇਰੀ ਸਮਤਾ ਕੋਈ ਨਹੀਂ ਕਰ ਸਕਦਾ, ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ। ਏਦਾਂ ਸਤਿਗੁਰੂ ਜੀ ਨੇ ਆਪ ਆਪਣੇ ਮੂੰਹ ਤੋਂ ਜਸ ਗਾਇਆ, ਭਾਈ ਬਿਧੀ ਚੰਦ ਜੀ ਦੀ ਵਡਿਆਈ ਆਪ ਆਪਣੇ ਮੁਖੋਂ ਕੀਤੀ ਹੈ।
ਬਿਧੀ ਚੰਦ ਕੇ ਕਰਮ ਅਸ ਸੁਨ ਭਿਖ ਬਿਸਮਾਵੈ,
ਭਾਈ ਬਿਧੀ ਚੰਦ ਜੀ ਦੇ ਇਹੋ ਜਿਹੇ ਕਰਮ ਸਨ ਕਿ ਜਿਨ੍ਹਾਂ ਨੂੰ ਸੁਣ ਕੇ ਕਹਿ ਕੇ ਲੋਕ ਹੈਰਾਨ ਹੁੰਦੇ ਨੇ।
ਜਹਾਂ ਨਾ ਪਹੁੰਚੇ ਜਾਏ ਕਿਸ ਤਤ ਛਿਨਤੇ ਜਾਵੇ,
ਜਿੱਥੇ ਕਿਸੇ ਕੋਲੋਂ ਨਹੀਂ ਪਹੁੰਚਿਆ ਜਾਂਦਾ, ਜਿੱਥੇ ਕੋਈ ਜਾ ਹੀ ਨਹੀਂ ਸਕਦਾ, ਭਾਈ ਬਿਧੀ ਚੰਦ ਜੀ ਉੱਥੇ ਜਾ ਪਹੁੰਚਦੇ ਨੇ। ਭਾਈ ਬਿਧੀ ਚੰਦ ਜੀ ਵਾਸਤੇ ਉੱਥੇ ਜਾਣਾ ਬਿਲਕੁਲ ਹੀ ਸੌਖਾ ਹੁੰਦਾ ਹੈ।
ਜਬ ਸਤਿਗੁਰ ਮੰਦਰ ਗਏ ਸੁੱਠ ਪਲੰਗ ਸੁਹਾਏ,
ਇਸ ਤਰ੍ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਿਆਂ ਮਹਿਲਾਂ ਚ ਵਾਪਸ ਆਏ, ਮਹਿਲਾਂ ਚ ਆ ਕੇ ਬੜੇ ਸੁੰਦਰ ਪਨਗੇ ਤੇ ਆਣ ਕੇ ਸਤਿਗੁਰੂ ਜੀ ਬੈਠੇ ਹਨ।
ਸਕਲ ਵਿਪੂਖਨ ਨਾਨਕੀ ਤਬ ਆਨ ਦਿਖਾਏ,
ਮਾਤਾ ਨਾਨਕੀ ਜੀ ਨੂੰ ਜਿੰਨੇ ਗਹਿਣੇ ਸੀ ਨਾ ਜਦੋਂ ਸਤਿਗੁਰੂ ਜੀ ਮਹਿਲਾਂ ਚ ਆਏ ਤੇ ਮਾਤਾ ਜੀ ਨੇ ਸਤਿਗੁਰਾਂ ਨੂੰ ਸਾਰੇ ਗਹਿਣੇ ਵਿਖਾਏ।
ਬਿਖਮ ਥਾਨ ਤੇ ਆਨ ਕਰ ਇਹ ਅਰਪਣ ਕੀਨੇ,
ਆਖਿਆ ਸਤਿਗੁਰੂ ਜੀ ਆਹ ਵੇਖੋ ਭਾਈ ਬਿਧੀ ਚੰਦ ਜੀ ਕਿੱਡੀ ਔਖੀ ਜਗ੍ਹਾ ਤੋਂ ਇਹ ਗਹਿਣੇ ਲਿਆਏ ਨੇ ਕੱਢ ਕੇ ਤੇ ਆ ਕੇ ਸਾਨੂੰ ਅਰਪਣ ਕੀਤੇ ਹਨ।
ਬੁੱਧ ਬਲ ਮੈਂ ਅਤ ਚਤਰ ਹੈ ਸਮ ਅਪਰ ਨਚੀਨੇ,
ਵਾਕਈ ਭਾਈ ਬਿਧੀ ਚੰਦ ਜੀ ਬੁੱਧੀ ਦੇ ਬਲ ਕਰਕੇ ਬੜੇ ਸਿਆਣੇ ਨੇ, ਉਹਨਾਂ ਜਿਹਾ ਕੋਈ ਹੋਰ ਨਹੀਂ ਹੋਣਾ।
ਸੁਣ ਕਰ ਸ੍ਰੀ ਸਤਿਗੁਰ ਕਹਿਓ ਇਸ ਕਰਮ ਵਿਸਾਲੇ,
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਨਾਨਕੀ ਜੀ ਬਿਧੀ ਚੰਦ ਦੇ ਕਰਮ ਨਿਰਾਲੇ ਨੇ, ਬਿਧੀ ਚੰਦ ਦੀਆਂ ਗੱਲਾਂ ਨਿਰਾਲੀਆਂ ਹਨ।
ਹਿਆਲੇ ਆਵਨ ਅਚਰਜ ਕਰਿਓ ਵਿਚ ਮਾਨਵ ਜਾਲੇ,
ਆ ਵੇਖੋ ਕਿੱਡਾ ਵੱਡਾ ਮਨੁੱਖਾਂ ਦੇ ਜਾਲ ਵਿਚ ਇਹੋ ਜਿਹਾ ਕੌਤਕ ਕੀਤਾ ਹੈ ਕਿ ਭਾਈ ਬਿਧੀ ਚੰਦ ਜੀ ਦੋ ਘੋੜੇ ਲਿਆਏ ਕੱਢ ਕੇ, ਉਹ ਵੀ ਬਾਦਸ਼ਾਹ ਦੇ ਮਹਿਲਾਂ ਚ। ਕਿੱਡਾ ਵੱਡਾ ਅਚਰਜ ਹੈ, ਇਹ ਕਿੱਡੀ ਵੱਡੀ ਬਾਤ ਹੈ ਕਿ ਉਹਦੇ ਮਹਿਲਾਂ ਦੇ ਵਿੱਚੋਂ ਦੋਵੇਂ ਘੋੜੇ ਕੱਢ ਕੇ ਲਿਆਏ ਨੇ।
ਮੈਂ ਆਵਤ ਕਹਿ ਪੇ ਬਿਖੇ ਕਿਆ ਕਹੇ ਸੁਣਾਈ,
ਕੀ ਕਹੀਏ ਭਾਈ ਬਿਧੀ ਚੰਦ ਦੀ ਸਿਫਤ ਤੇ ਕਹਿਣ ਵਿਚ ਆਉਂਦੀ ਹੀ ਨਹੀਂ, ਸ਼ਬਦ ਹੀ ਕੋਈ ਨਹੀਂ ਭਾਈ ਬਿਧੀ ਚੰਦ ਦੀ ਸਿਫਤ ਵਿਚ ਕੀ ਕਹੀਏ।
ਇਤਿਆਦਕ ਪੋ ਭਾਂਤ ਕੀ ਕਰ ਦਾਸ ਵਡਾਈ,
ਇਹਨਾਂ ਸਤਿਗੁਰਾਂ ਨੇ ਆਪਣੇ ਦਾਸ ਦੀ ਬੜੀ ਵਡਿਆਈ ਕੀਤੀ, ਭਾਈ ਬਿਧੀ ਚੰਦ ਦਾ ਬੜਾ ਜਸ ਪਿਆ।
ਦੇਖ ਵਿਪੂਖਨ ਨਾਨਕੀ ਨੇ ਪਹਿਰਨ ਚਾਹੇ,
ਜਦੋਂ ਗਹਿਣੇ ਵੇਖੇ ਨਾ ਮਾਤਾ ਨਾਨਕੀ ਨੇ ਤੇ ਮਾਤਾ ਜੀ ਦੇ ਮਨ ਚ ਉਹਨਾਂ ਨੂੰ ਪਾਉਣ ਦੀ ਇੱਛਾ ਨਹੀਂ ਹੋਈ, ਇੱਕ ਬੇਗਮ ਦੇ ਪਾਏ ਹੋਏ ਗਹਿਣੇ ਸਨ ਤੇ ਮਾਤਾ ਜੀ ਨੇ ਆਖਿਆ ਵੀ ਇੱਕ ਤੁਰਕਣੀ ਦੇ ਪਾਏ ਹੋਏ ਗਹਿਣੇ ਨਾਲੇ ਚੋਰੀ ਕਰਕੇ ਲਿਆਂਦੇ ਗਏ ਨੇ, ਮੈਂ ਇਹਨਾਂ ਨੂੰ ਅੰਗੀਕਾਰ ਨਹੀਂ ਕਰਨਾ, ਇਹ ਤਾਂ ਸਿਰਫ ਕੌਤਕ ਵੇਖਣਾ ਸੀ। ਇੱਕ ਭਾਈ ਬਿਧੀ ਚੰਦ ਦੀ ਕਾਢ ਵੇਖਣੀ ਸੀ, ਉਹ ਵੇਖ ਲਈ ਹੈ, ਉਹਨਾਂ ਗਹਿਣਿਆਂ ਨੂੰ ਵੇਖ ਕੇ ਮਾਤਾ ਜੀ ਦਾ ਫੁਰਨਾ ਨਹੀਂ ਹੋਇਆ ਉਹਨਾਂ ਗਹਿਣਿਆਂ ਨੂੰ ਪਾਉਣ ਵਾਸਤੇ।
ਆਪਣੇ ਉਚਿਤ ਨਚੀਨ ਕੈ ਕੈ ਭਰਤਾ ਪਾਏ,
ਆਪਣੇ ਉਚਿਤ ਨਾ ਜਾਣ ਕੇ ਆਪਣੇ ਪਤੀ ਦੇਵ ਜੀ ਨੂੰ ਕਹਿ ਦਿੱਤਾ ਮਹਾਰਾਜ ਜੀ ਇਹ ਗਹਿਣੇ ਮੈਂ ਨਹੀਂ ਪਾਉਣੇ।
ਪੈ ਦੇਖਾਂ ਕੀ ਭਾਰ ਜਾ ਕਹਿ ਨਿਕਟ ਬੁਲਾਈ।
ਉਸ ਵੇਲੇ ਮਾਤਾ ਜੀ ਨੇ ਪੈਂਦੇ ਖਾਂ ਦੀ ਘਰਵਾਲੀ ਨੂੰ ਬੁਲਾਇਆ ਵੀ ਉਹ ਮੁਸਲਮਾਨਣੀ ਹੈ ਪੈਂਦੇ ਖਾਂ ਦੀ ਘਰਵਾਲੀ। ਪੈਂਦੇ ਖਾਂ ਦੀ ਘਰਵਾਲੀ ਨੂੰ ਮਾਤਾ ਜੀ ਨੇ ਕੋਲ ਸੱਦਿਆ।
ਉਹ ਮੋਲੇ ਤਤ ਛਿੰਨ ਦੀਏ ਲੈ ਕਰ ਅਰਥਾਈ।
ਬੜੇ ਕੀਮਤੀ ਗਹਿਣੇ ਮਾਤਾ ਜੀ ਨੇ ਪੈਂਦੇ ਖਾਂ ਦੀ ਘਰਵਾਲੀ ਨੂੰ ਸਾਰੇ ਦੇ ਦਿੱਤੇ। ਆ ਕਿਆ ਲੈ ਤੂੰ ਪਾ ਲਿਆ ਕਰ। ਉਹ ਗਹਿਣੇ ਲੈ ਕੇ ਬੜੀ ਖੁਸ਼ ਹੋਈ, ਬੜੇ ਪ੍ਰਸੰਨ ਹੋਈ।
ਪੁਨ ਬਾਬਕ ਕੀ ਨਾਰ ਕੋ ਬਖਸ਼ੇ ਤਤ ਕਾਲਾ।
ਕਹਿੰਦੇ ਇਸ ਪ੍ਰਕਾਰ ਨਾਲ ਫਿਰ ਉਹ ਸਾਰੇ ਗਹਿਣੇ ਪੈਂਦੇ ਖਾਂ ਦੀ ਘਰਵਾਲੀ ਨੂੰ ਅਰਪ ਦਿੱਤੇ।
ਜਬਰ ਜਵਾਹਰ ਜਰੇ ਜਿਨ ਬਰ ਦੀਪੇ ਉਜਾਲਾ।
ਜਿਨ੍ਹਾਂ ਵਿਚ ਬੜੇ ਕੀਮਤੀ ਜਬਰ ਜਵਾਹਰਾਤ ਜੜੇ ਹੋਏ ਬੜੇ ਉਜਵਲ ਗਹਿਣੇ ਹਨ।
ਲੈ ਕਰ ਸੁਜਸ ਪਖਾਨਤੀ ਔਰ ਮੋਦੀ ਉਪਾਏ।
ਉਹ ਸਾਰੇ ਗਹਿਣੇ ਲੈ ਕੇ ਪੈਂਦੇ ਖਾਂ ਦੀ ਘਰਵਾਲੀ ਬੜਾ ਜਸ ਕਰਦੀ ਮਾਤਾ ਨਾਨਕੀ ਦਾ, ਗੁਰੂ ਘਰ ਦਾ ਬੜਾ ਜਸ ਕਰਦੀ ਤੇ ਬੜੀ ਖੁਸ਼ ਹੁੰਦੀ ਹੈ।
ਲੱਖੋਂ ਕੀਮਤ ਜਿਨੋ ਕੀ ਨਿਜ ਤਨ ਪਹਿਰਾਏ।
ਲੱਖਾਂ ਦੀ ਜਿਨ੍ਹਾਂ ਦੀ ਕੀਮਤ ਹੈ ਉਹ ਗਹਿਣੇ ਪੈਂਦੇ ਖਾਂ ਦੀ ਘਰਵਾਲੀ ਨੇ ਆਪਣੇ ਸਰੀਰ ਤੇ ਪਾਏ ਨੇ।
ਇਸ ਪ੍ਰਕਾਰ ਕਰਤਾਰਪੁਰ ਕੇਤਕ ਦਿਨ ਟਾਰੇ।
ਇਦਾਂ ਕੁਝ ਦਿਨ ਸਤਿਗੁਰੂ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਰਹਿ ਕੇ ਬਤੀਤ ਕੀਤੇ ਹਨ।
ਸੁਣ ਸੁਣਿਆ ਵੇ ਸੰਗਤਾਂ ਜੋ ਦਿਸ਼ਨ ਨਿਹਾਰੇ।
ਚਾਰੇ ਪਾਸਿਓਂ ਸੰਗਤਾਂ ਸੁਣ ਸੁਣ ਕੇ ਆਉਂਦੀਆਂ ਨੇ। ਬਹੁ ਪ੍ਰਕਾਰ ਦੇ ਕੌਤਕ ਹੋ ਰਹੇ ਨੇ ਸਤਿਗੁਰਾਂ ਦੇ ਦਰਬਾਰ ਵਿਚ ਆ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ।
ਮਨੋ ਕਾਮਨਾ ਪਾਏ ਕਰ ਗਨ ਭੇਟ ਚੜਾਵੇ।
ਮਨੋ ਕਾਮਨਾਵਾਂ ਦੀ ਪੂਰਤੀ ਕਰਦੇ ਨੇ, ਸਿੱਖ ਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟਾਵਾਂ ਅਰਪਣ ਕਰਦੇ ਹਨ।
ਦੇਸ਼ ਵਿਦੇਸ਼ਨ ਸਿੱਖ ਬੋ ਔਰ ਬਨ ਦਰਸਾਵੇ।
ਦੇਸ਼ਾਂ ਵਿਦੇਸ਼ਾਂ ਦੇ ਬਹੁਤ ਸਾਰੇ ਆ ਕੇ ਸਿੱਖ ਬਣ ਰਹੇ ਨੇ। ਔਰ ਜਦੋਂ ਪੁਰਬਾਂ ਦੇ ਦਿਨ ਹੁੰਦੇ ਨੇ, ਚਾਹੇ ਵਿਸਾਖੀ ਦਾ ਜੋੜ ਮੇਲਾ, ਕੋਈ ਦੀਵਾਲੀ ਦਾ ਜੋੜ ਮੇਲਾ, ਉਦੋਂ ਆ ਕੇ ਸਿੱਖ ਦੂਰੋਂ ਦੇਸ਼ਾਂ ਵਿਦੇਸ਼ਾਂ ਚੋਂ ਦਰਸ਼ਨ ਕਰਦੇ ਨੇ।
ਸਭ ਦਿਸ਼ ਵਿਖੇ ਮਸੰਦ ਗਨ ਆਨੇ ਗੁਰ ਤਾਰਾ।
ਚਾਰੇ ਪਾਸਿਆਂ ਤੋਂ ਗੁਰੂ ਘਰ ਦੇ ਜਿਹੜੇ ਮਸੰਦ ਨੇ, ਗੁਰੂ ਘਰ ਦੀ ਦਸਵੰਧ ਦੀ ਮਾਇਆ ਇਕੱਠੀ ਕਰਕੇ ਲਿਆਉਂਦੇ ਨੇ।
ਲੱਖੋਂ ਧਨ ਕੋ ਅਰਪਤੇ ਸਤਿਗੁਰ ਦਰਬਾਰਾ।
ਲੱਖਾਂ ਰੁਪਈਆ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਅਰਪਣ ਕਰਦੇ ਹਨ।
ਤਿਮਹੀ ਖਰਚ ਪਿਸਾਲਵੇ ਗੁਰ ਦੇਗ ਚਲਾਵੇ।
ਜਿਵੇਂ ਮਾਇਆ ਦੇ ਗੱਫੇ ਖੁੱਲੇ ਆਉਂਦੇ ਨੇ, ਉਦਾਂ ਖਰਚੇ ਵੀ ਬੜੇ ਨੇ ਗੁਰੂ ਘਰ ਦੇ। ਹਰ ਵੇਲੇ ਲੰਗਰ ਚੱਲਦਾ, ਗਰੀਬ ਗੁਰਦੇ ਨੂੰ ਲੋੜਾਂ ਪੂਰੀਆਂ ਹੁੰਦੀਆਂ। ਕਹਿੰਦੇ ਉਸੇ ਤਰ੍ਹਾਂ ਖਰਚੇ ਵੀ ਬਹੁਤ ਨੇ, ਜਿਹੜੇ ਸਿਪਾਹੀ ਰੱਖੇ ਹੋਏ ਨੇ ਉਨ੍ਹਾਂ ਦੀਆਂ ਤਨਖਾਹਾਂ ਆਦਿਕ, ਉਦਾਂ ਹੀ ਖਰਚਾ ਵੀ ਲੱਗ ਜਾਂਦਾ।
ਸੁਪਟਨ ਕੋ ਦੇ ਚਾਕਰੀ ਸਿਰ ਪਾਓ ਦੀਵਾਵੇ।
ਆਪਣੇ ਸੂਰਮਿਆਂ ਨੂੰ ਚਾਕਰੀ ਦਿੰਦੇ ਨੇ, ਰੋਜ਼ੀਨਾ ਦਿੰਦੇ ਨੇ, ਫਿਰ ਉਹਨਾਂ ਨੂੰ ਕੀਮਤੀ ਸਿਰੇ ਪਾਓ ਬਖਸ਼ਦੇ ਹਨ।
ਦੋਹਰਾ ਇਸ ਬਿਦ ਗੁਰ ਕਰਕੇ ਖਰਚ ਨਿਤ ਪ੍ਰਤੋਤ ਵਿਸਾਲ।
ਇਦਾਂ ਗੁਰੂ ਘਰ ਦੇ ਬਹੁਤ ਸਾਰੇ ਖਰਚੇ ਨੇ ਜਿਹੜੇ ਨਿਤਾ ਪ੍ਰਤੀ ਹੁੰਦੇ ਨੇ।
ਤਿਮਹੀ ਆਵਤ ਦਰਬੋ ਪੂਰੇ ਗੁਰੂ ਕਿਰਪਾਲ।
ਜਿਵੇਂ ਖਰਚ ਹੁੰਦੇ ਨੇ ਉਸੇ ਤਰ੍ਹਾਂ ਮਾਇਆ ਗੁਰੂ ਘਰ ਵਿਚ ਆਉਂਦੀ ਵੀ ਆ, ਉਤਰਦੀ ਵੀ ਆ, ਉਸੇ ਤਰ੍ਹਾਂ ਉਹ ਖਰਚਾ ਨਾਲ ਨਾਲ ਬਰਾਬਰ ਵੀ ਹੁੰਦਾ ਚੱਲਿਆ ਜਾਂਦਾ। ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਕੌਤਕ ਵਰਤਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।